ਬਾਬੇ ਪ੍ਰਿਥੀ ਚੰਦ ਨੇ ਬਹੁਤ ਜਾ ਕੇ ਦਿੱਲੀ ਸਰਕਾਰ ਕੋਲ ਪੁਕਾਰਾਂ ਕੀਤੀਆਂ, ਨਗਰ ਵੀ ਲੈ ਲਿਆ ਆਪਣੇ, ਉੱਥੇ ਟਿਕਾਣੇ ਵੀ ਬਣਾ ਲਏ, ਮਹਾਰਾਜ ਜੀ ਦੇ ਦਰਬਾਰਾਂ ਦੀਆਂ ਰੀਸਾਂ ਕੀਤੀਆਂ, ਪਰ ਕੋਈ ਨਹੀਂ ਬੋੜਦਾ ਉੱਥੇ ਪੂਜਾ ਕਰਨ ਵਾਸਤੇ, ਕੋਈ ਉੱਥੇ ਹਾਜ਼ਰ ਨਹੀਂ ਹੁੰਦਾ। ਮਹਾਰਾਜ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਰੌਣਕਾਂ ਨੇ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੇਅੰਤ ਸੰਗਤਾਂ ਪੁੱਜ ਰਹੀਆਂ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਨੇ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕ ਹੈ ਰੇ ਮਨ ਭੇਦ ਬਭੇਦ ਨ ਜਾਣ ਬੀਓ, ਪਰ ਤਛ ਹਿਰਦਾ ਗੁਰੇ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਵਣੋ ਤੈ ਆਥ ਬਣੋ ਚਹੁ ਚੱਕੀ ਕੀਨ ਲੋਆ, ਐਸੇ ਗਰੀਬਨ ਵਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਪ੍ਰਸੰਗ ਰਿਸ ਟੰਗ ਕੋ ਪ੍ਰਿਥੀਏ ਕੀਓ ਨਿਸੰਗ,
ਕਹਿੰਦੇ ਏਦਾਂ ਜੋ ਪਿਛਲੇ ਪ੍ਰਸੰਗ ਆਪ ਜੀ ਨੇ ਸੁਣੇ ਨੇ, ਪਿਛਲੇ ਕਈ ਦਿਨਾਂ ਤੋਂ ਇਹ ਕਥਾ ਚੱਲ ਰਹੀ ਹੈ ਕਿ ਕਿਵੇਂ ਬਾਬੇ ਪ੍ਰਿਥੀ ਚੰਦ ਨੇ ਗੁੱਸੇ ਵਿੱਚ ਆ ਕੇ ਅਨੇਕ ਪ੍ਰਕਾਰ ਦੀਆਂ ਕੋਝੀਆਂ ਰੀਤੀਆਂ ਕੀਤੀਆਂ, ਕੋਝੇ ਕੰਮ ਕੀਤੇ, ਉਹ ਸਾਰੇ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤੇ ਹਨ।
ਰੰਗ ਰੰਗ ਕੀ ਕਥਾ ਅਬ ਗੁਰ ਕੀ ਸੁਨ ਹਿਤ ਸੰਗ,
ਹੁਣ ਗੁਰੂ ਸਾਹਿਬ ਜੀ ਦੇ ਅਨੇਕ ਰੰਗਾਂ ਦੀ ਕਥਾ ਹੈ, ਅਨੇਕ ਹੀ ਰੰਗ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ, ਅਨੇਕ ਰੰਗ ਹੋਣ ਦੇ ਬਾਵਜੂਦ ਵੀ ਇੱਕ ਹਨ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੰਗ ਅਨੇਕ ਨੇ ਸੰਸਾਰ ਦੇ, ਉਹਨਾਂ ਅਨੇਕ ਰੰਗਾਂ ਵਿੱਚ ਵਰਤਦੇ ਹੋਏ ਵੀ ਇੱਕ ਨੇ, ਜੋ ਅਨੇਕ ਰੰਗਾਂ ਦੀ ਕਥਾ, ਕਿਤੇ ਭਗਤੀ ਦੇ ਰੰਗ ਦੀ ਕਥਾ ਹੈ, ਕਿਤੇ ਸ਼ਕਤੀ ਦੇ ਰੰਗ ਦੀ ਕਥਾ ਹੈ, ਕਿਤੇ ਵੈਰਾਗ ਦੇ ਰੰਗ ਦੀ ਕਥਾ, ਕਿਤੇ ਵਿਵੇਕ ਦੇ ਰੰਗ ਦੀ ਕਥਾ, ਕਹਿੰਦੇ ਉਹ ਰੰਗ ਰੰਗ ਦੀ ਕਥਾ। ਹੁਣ ਅਸੀਂ ਕਹਿੰਦੇ ਹਾਂ ਪ੍ਰੇਮ ਨਾਲ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਵੈਸ ਕੈਸੇ ਗੱਗਾ ਅੱਖਰ ਇਹਦੇ ਵਿੱਚ ਬਾਰ ਬਾਰ ਵਰਤ ਰਹੇ ਨੇ ਦੋਹਰੇ ਵਿੱਚ, ਇਮ ਪ੍ਰਸੰਗ ਇੱਥੇ ਵੀ ਗੱਗਾ, ਫਿਰ ਰਿਸ ਢੰਗ, ਫਿਰ ਇੱਥੇ ਗੱਗਾ ਅੱਖਰ ਵਰਤਦੇ ਆ, ਪ੍ਰਿਥੀਏ ਕੀ ਉਹ ਨਿਸੰਗ, ਫਿਰ ਇੱਥੇ ਗੱਗਾ ਅੱਖਰ ਨਿਸੰਗ ਸ਼ਬਦ ਵਰਤਿਆ, ਫਿਰ ਰੰਗ ਰੰਗ ਕੀ ਕਥਾ ਅਬ ਗੁਰ ਕੀ ਸੁਨ ਹਿਤ ਸੰਗ। ਏਦਾਂ ਇਹਨੂੰ ਖਾਲਸਾ ਜੀ ਸਿੰਘਾ ਅਵਲੋਕਨ ਨਿਆਏ ਕਹਿੰਦੇ, ਜਿਵੇਂ ਸ਼ੇਰ ਸ਼ਿਕਾਰ ਕਰਕੇ ਜਦੋਂ ਜਾਂਦਾ ਨਾ ਮਾਰ ਕੇ ਆਪਣੇ ਸ਼ਿਕਾਰ ਨੂੰ, ਮੁੜ ਮੁੜ ਕੇ ਪਿੱਛੇ ਵੇਖਦਾ ਸ਼ਿਕਾਰ ਵੱਲ, ਏਦਾਂ ਇਹ ਕਵੀਆਂ ਦਾ ਸਿੰਘਾ ਅਵਲੋਕਨ ਨਿਆਏ ਹੁੰਦਾ ਕਿ ਜਿਹੜਾ ਸ਼ਬਦ ਪਿੱਛੇ ਵਰਤਿਆ ਉਹਨੂੰ ਫਿਰ ਅੱਗੇ ਵਰਤੀ ਜਾਣਾ ਨਾਲ ਨਾਲ। ਤੋ ਕਹਿੰਦੇ ਮਹਾਰਾਜ ਜੀ ਦੇ ਰੰਗ ਰੰਗ ਦੀ ਕਥਾ ਹੁਣ ਕਹਿੰਦੇ ਆ, ਤੇ ਸੁਨ ਹਿਤ ਸੰਗ, ਐ ਸਰੋਤਾ ਜਨੋ ਤੁਸੀਂ ਪ੍ਰੇਮ ਨਾਲ ਹਿਤ ਨਾਲ ਇਸ ਕਥਾ ਨੂੰ ਸੁਣੋ।
ਹਾਕਲ ਛੰਦ ਸ਼੍ਰੀ ਸਤਿਗੁਰ ਅਰਜਨ ਪਾਛੇ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ,
ਬਹੁ ਕਰੇ ਉਛਾਹ ਸੋ ਆਛੇ,
ਸਤਿਗੁਰੂ ਜੀ ਨੇ ਅਨੇਕ ਪ੍ਰਕਾਰ ਦੇ ਉਤਸਵ ਕੀਤੇ ਨੇ, ਗੁਰੂ ਘਰ ਵਿੱਚ ਮੰਗਲਾਚਾਰ ਕੀਤੇ ਹਨ,
ਸੁੱਤ ਜਨਮ ਨਵੋ ਜਨ ਹੋਵਾ,
ਕਹਿੰਦੇ ਮਾਨੋ ਪੁੱਤਰ ਦਾ ਨਵਾਂ ਜਨਮ ਹੋਇਆ ਮਹਾਰਾਜ ਛੇਵੇਂ ਪਾਤਸ਼ਾਹ ਦਾ, ਜਦੋਂ ਚੇਚਕ ਦਾ ਸਰੀਰ ਤੇ ਖੇਚੜਾ ਆਈ ਤਾਪ ਆਇਆ, ਕਹਿੰਦੇ ਮਾਨੋ ਜਿਵੇਂ ਨਵਾਂ ਜਨਮ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਹੋਇਆ ਹੋਵੇ,
ਦੁੱਖ ਬਿਘਨ ਬ੍ਰਿੰਦ ਕੋ ਖੋਵਾ,
ਅਨੇਕਾਂ ਪ੍ਰਕਾਰ ਦੇ ਜਿਹੜੇ ਦੁੱਖ ਆਏ ਸਨ ਉਹ ਸਾਰੇ ਦੁੱਖ ਬਿਘਨ ਖੋਏ ਗਏ ਨੇ, ਦੂਰ ਹੋ ਗਏ ਹਨ,
ਬਹੁ ਦਾਨ ਦੀਨ ਕਰ ਪ੍ਰੇਮਾ,
ਮਹਾਰਾਜ ਜੀ ਦੇ ਚਰਨਾਂ ਚ ਬੜੇ ਜਾ ਚੁਕਾਏ ਮੰਗਣ ਵਾਸਤੇ, ਸਤਿਗੁਰੂ ਜੀ ਨੇ ਸਭ ਦੀਆਂ ਝੋਲੀਆਂ ਭਰੀਆਂ, ਸਭ ਨੂੰ ਅਨੇਕ ਪ੍ਰਕਾਰ ਦੇ ਦਾਨ ਦੇ ਕੇ ਨਿਵਾਜਿਆ,
ਅਭਿਲਾਖ ਪੁੱਤਰ ਕੀ ਛੇਮਾ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਮਾਤਾ ਗੰਗਾ ਜੀ ਨੇ ਬੜਾ ਦਾਨ ਕੀਤਾ, ਤੋ ਮਾਤਾ ਜੀ ਦਾਨ ਕਰਕੇ ਮਨ ਚ ਇਹੀ ਕਾਂਖਾ ਰੱਖਦੇ ਕਿ ਮੇਰੇ ਸਾਹਿਬਜ਼ਾਦੇ ਨੂੰ ਸਦਾ ਹੀ ਸੁੱਖ ਪ੍ਰਾਪਤ ਹੋਵੇ, ਇਹਦੀ ਸਦਾ ਹੀ ਕਲਿਆਣ ਹੋਵੇ।
ਮੁਖ ਮੰਡਲ ਸੁੰਦਰ ਚੰਦੂ,
ਕਹਿੰਦੇ ਬੜਾ ਸੋਹਣਾ ਮੁਖ ਮੰਡਲ ਹੈ, ਮਾਨੋ ਜਿਵੇਂ ਚੰਦਰਮਾ ਦਾ ਪ੍ਰਕਾਸ਼ ਹੋਵੇ।
ਪਿਖ ਹਰਖਤ ਆਨੰਦ ਕੰਦੂ,
ਮਹਾਰਾਜ ਜੀ ਦਾ ਸੁੰਦਰ ਬੁੱਖੜਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ, ਜਿਹੜਾ ਦਰਸ਼ਨ ਕਰਦਾ ਉਹਦਾ ਹਿਰਦਾ ਆਨੰਦ ਨਾਲ ਭਰ ਜਾਂਦਾ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਦੀਦਾਰ ਕਰੀਏ ਤੇ ਹਿਰਦਾ ਆਨੰਦ ਨਾਲ ਭਰ ਜਾਂਦਾ। ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿਤਰਾਜ ਮੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ ਮਦ ਮਧੁਰ ਰੂਪੀ ਆਏ ਹੈ। ਬੜਾ ਹੀ ਸੋਹਣਾ ਰੂਪ ਹੈ ਮਹਾਰਾਜ ਛੇਵੇਂ ਪਾਤਸ਼ਾਹ ਦਾ।
ਦ੍ਰਿਗ ਦਲ ਬਿਲੰਦ ਅਰ ਬਿੰਦੂ,
ਮਹਾਰਾਜ ਜੀ ਦੇ ਅੱਖਾਂ ਦੀਆਂ ਉੱਪਰਲੀਆਂ ਜਿਹੜੀਆਂ ਪਲਕਾਂ ਨੇ ਨਾ ਉਹ ਲੰਮੀਆਂ ਹਨ, ਪਲਕਾਂ ਲੰਮੀਆਂ ਨੇ, ਦੀਰਘ ਨੇਤਰ ਹਨ।
ਦੁੱਤ ਕਲਕਾ ਰਦਨ ਮਨਿੰਦੂ,
ਔਰ ਪਾਤਸ਼ਾਹ ਜੀ ਦੇ ਜਿਹੜੇ ਦੰਦ ਨੇ ਮੁਖ ਮੰਡਲ ਵਿਚ, ਕਹਿੰਦੇ ਜਿਵੇਂ ਬਿਜਲੀ ਚਮਕਦੀ ਇਉਂ ਸਫੇਦ ਹਨ।
ਹਰ ਖੰਤ ਦਾਸ ਪਿਖ ਬ੍ਰਿੰਦੂ,
ਜਿੰਨੇ ਦਾਸ ਨੇ ਉਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੀ ਪ੍ਰਸੰਨ ਹੁੰਦੇ ਨੇ।
ਕਰ ਪ੍ਰੇਮ ਤੁਰਕ ਅਰ ਹਿੰਦੂ,
ਚਾਹੇ ਕੋਈ ਤੁਰਕ ਹੈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਗੁਰੂ ਕੇ ਸਿੱਖ ਨੇ, ਜਿਹੜਾ ਵੀ ਆ ਕੇ ਦਰਸ਼ਨ ਕਰਦਾ ਉਹਦੇ ਮਨ ਚ ਪ੍ਰੇਮ ਭਰ ਜਾਂਦਾ। ਮਹਾਰਾਜ ਜੀ ਦੇ ਦਰਸ਼ਨ ਐਸੇ ਸੁੰਦਰ ਨੇ, ਜਿਹੜਾ ਦਰਸ਼ਨ ਕਰਦਾ ਉਹਦਾ ਹਿਰਦਾ ਪ੍ਰੇਮ ਨਾਲ ਭਰ ਜਾਂਦਾ।
ਦਿਨ ਰੈਣ ਨੈਣ ਕੇ ਆਗੇ,
ਦਿਨ ਰੈਣ ਦਿਨ ਰਾਤ ਮਾਤਾ ਗੰਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ ਨੇ, ਕਿਉਂਕਿ ਡਰੇ ਹੋਏ ਸੀ, ਖੜਾਵੇ ਨੇ ਜ਼ਹਿਰ ਦੇ ਦਿੱਤਾ ਸੀ। ਹੁਣ ਤਾਂ ਹਰ ਵੇਲੇ ਆਪਣੀ ਨਿਗਾਹ ਥੱਲੇ ਰੱਖਦੇ ਆ, ਕਦੇ ਮਹਾਰਾਜ ਜੀ ਨੂੰ ਆਪਣੀਆਂ ਅੱਖਾਂ ਤੋਂ ਪਾਸੇ ਨਹੀਂ ਜਾਣ ਦਿੰਦੇ। ਮਾਤਾ ਜੀ
ਰੱਖ ਜਨਨੀ ਆਨ ਨਾ ਤਿਆਗੇ,
ਉਹ ਛੱਡ ਕੇ ਹੀ ਨਹੀਂ ਜਾਂਦੇ ਮਹਾਰਾਜ ਜੀ। ਜਿੱਥੇ ਸਤਿਗੁਰੂ ਖੇਡਦੇ ਹੁੰਦੇ ਤਾਂ ਵੀ ਨਿਗਾਹ ਮਾਤਾ ਜੀ ਦੀ ਗੁਰਦੇਵ ਤੇ ਹੁੰਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਹੀ ਵੇਖੀ ਜਾਂਦੇ।
ਕਰ ਭਲੀ ਭਾਂਤ ਤਕਰਾਈ,
ਬੜੀ ਸਾਵਧਾਨੀ ਰੱਖੀ, ਚੁਕਸਾਈ ਵੀ ਰੱਖੀ ਆ, ਕਿਉਂਕਿ ਦੁਸ਼ਮਣੀ ਜੋ ਬਣ ਗਈ ਆ, ਬਾਬੇ ਪ੍ਰਿਥੀ ਚੰਦ ਨੇ ਵੈਰ ਕਮਾਇਆ, ਖਬਰੇ ਹੋਰ ਕਿਹਨੂੰ ਲਾਲਚ ਦੇ ਦੇਵੇ, ਕਿਹੜਾ ਕੋਈ ਭ੍ਰਿਸ਼ਟ ਹੋ ਜਾਏ। ਇਸ ਕਰਕੇ ਮਾਤਾ ਜੀ ਨੇ ਜਿਹੜੇ ਵਿਸ਼ਵਾਸ ਪਾਤਰ ਗੁਰੂ ਕੇ ਸਿੱਖ ਸੀ ਉਹਨਾਂ ਨੂੰ ਕਹਿ ਛੱਡਿਆ ਕਿ ਤੁਸੀਂ ਚੁਕਸਾਈ ਰੱਖਣੀ ਹੈ, ਸਾਵਧਾਨੀ ਰੱਖਣੀ ਹੈ।
ਨਿਜ ਹੱਥ ਆਹਾਰ ਖੁਵਾਈ,
ਮਾਤਾ ਜੀ ਭੋਜਨ ਵੀ ਹੁਣ ਆਪਣੇ ਹੱਥੀਂ ਛਕਾਉਂਦੇ, ਕਿਸੇ ਸੇਵਾਦਾਰ ਨੂੰ ਨਹੀਂ ਕਹਿੰਦੇ ਮੈਂ ਆਪ ਆਪਣੇ ਲਾਲ ਨੂੰ ਭੋਜਨ ਛਕਾਵਾਂਗੀ। ਤੋ ਮਾਤਾ ਜੀ ਪ੍ਰਸ਼ਾਦਾ ਭੋਜਨ ਆਦਿਕ ਵੀ ਆਪ ਆਪਣੇ ਹੱਥੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਚੁਕਾਉਂਦੇ ਹਨ।
ਵਿਸ਼ਵਾਸ ਨਾ ਕਰਤੀ ਕੈਸੇ,
ਕਿਸੇ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਮਾਤਾ ਜੀ ਨੂੰ, ਮਨ ਦੇ ਵਿੱਚ ਆ ਜਾਂਦਾ ਵੀ ਖਬਰੇ ਜੋ ਏਡਾ ਖੜਾਵੇ ਤੇ ਕਿੰਨਾ ਵਿਸ਼ਵਾਸ ਸੀ, ਖੜਾਵਾ ਕਿੰਨਾ ਨੇੜੇ ਹੋਵੇਗਾ ਸਤਿਗੁਰਾਂ ਦੇ, ਤੇ ਉਹਨੇ ਜੇ ਆ ਕਰਤੂਤ ਕੀਤੀ ਆ, ਹੁਣ ਮਾਤਾ ਜੀ ਦੇ ਮਨ ਚ ਡਰ ਆਉਣਾ ਸੁਭਾਵਿਕ ਹੈ।
ਰੱਖ ਪਲਕ ਬਿਲੋਚਨ ਜੈਸੇ,
ਜਿਵੇਂ ਅੱਖਾਂ ਦੀਆਂ ਆਪਣੀਆਂ ਉੱਪਰਲੀਆਂ ਪਲਕਾਂ ਅੱਖਾਂ ਨੂੰ ਨੀ ਬਚਾਉਂਦੀਆਂ, ਜੇ ਮਾੜੀ ਜੀ ਕਿਤੇ ਮਿੱਟੀ ਘੱਟਾ ਆਉਣ ਲੱਗੇ ਇਕਦਮ ਅੱਖਾਂ ਬੰਦ ਹੋ ਜਾਂਦੀਆਂ, ਪਲਕਾਂ ਢੱਕ ਲੈਂਦੀਆਂ ਨਾ ਅੱਖਾਂ ਨੂੰ, ਪਰਮੇਸ਼ਰ ਨੇ ਇਹਨਾਂ ਦੀ ਖੇਡ ਇਹੋ ਜਿਹੀ ਬਣਾਈ ਹੈ। ਕਹਿੰਦੇ ਜਿਵੇਂ ਪਲਕਾਂ ਅੱਖਾਂ ਨੂੰ ਬਚਾਉਂਦੀਆਂ, ਏਦਾਂ ਹਰ ਵੇਲੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰੱਖਦੇ ਆਪਣੀ ਨਿਗਾਹ ਥੱਲੇ।
ਰਹਿ ਰਾਤ ਬਿਖੈ ਰਖਵਾਰੀ,
ਰਾਤ ਨੂੰ ਵੀ ਮਾਤਾ ਜੀ ਰਾਖੀ ਰੱਖਦੇ ਹਨ।
ਨਰ ਜਾਗਤ ਖਰੋ ਨਿਹਾਰੀ,
ਬਾਹਰ ਸੇਵਾਦਾਰ ਚਾਕਰ ਪਹਿਰੇ ਤੇ ਖਲੋਤੇ ਰਹਿੰਦੇ ਆ ਰਾਤ ਦੇ ਸਮੇਂ ਵੀ, ਤੋ ਰਾਤ ਦੇ ਸਮੇਂ ਵੀ ਪੂਰਾ ਸਾਵਧਾਨੀ ਨਾਲ ਪਹਿਰਾ ਦਿੱਤਾ ਜਾਂਦਾ। ਹਾਂਜੀ,
ਉਰ ਤਰਾਸ ਧਾਰ ਕਰ ਗੰਗਾ,
ਮਨ ਵਿੱਚ ਮਾਤਾ ਜੀ ਦਾ, ਕਿਉਂਕਿ ਇਹ ਮਮਤਾ ਹੈ ਨਾ ਮਾਤਾ ਜੀ ਦੇ ਹਿਰਦੇ ਦੀ, ਅਕਾਲ ਪੁਰਖ ਜੀ ਪੁੱਤਰ ਰੂਪ ਵਿੱਚ ਪ੍ਰਗਟ ਹੋਏ ਨੇ ਮਾਤਾ ਜੀ ਦੇ ਗ੍ਰਹਿ, ਤੋ ਮਾਤਾ ਜੀ ਦੇ ਮਨ ਵਿੱਚ ਉਹ ਮਮਤਾ ਵੀ ਆ ਜਾਂਦੀ ਹੈ, ਇਸ ਕਰਕੇ ਮਾਤਾ ਜੀ ਦਾ ਹਿਰਦਾ ਕਈ ਵਾਰੀ ਭੈ ਭੀਤ ਹੁੰਦਾ।
ਸੁਤ ਪਾਲਤ ਦੀਰਘ ਅੰਗਾ,
ਦੀਰਘ ਅੰਗਾ ਵਾਲੇ ਗੁਰੂ ਹਰਗੋਬਿੰਦ ਸਾਹਿਬ, ਜਿਹੜੇ ਬਾਕੀ ਦੇ ਬਾਲਕ 5-6 ਸਾਲ ਦੇ ਹੁੰਦੇ, ਉਹਨਾਂ ਵਿੱਚ ਜਦੋਂ ਛੇਵੇਂ ਪਾਤਸ਼ਾਹ ਸਜੇ ਹੁੰਦੇ ਨਾ, ਇਉਂ ਲੱਗਦਾ ਉਹਨਾਂ 5-6 ਸਾਲ ਦੇ ਬਾਲਕਾਂ ਵਿੱਚ ਮਹਾਰਾਜ ਜੀ ਦਾ ਸਰੀਰ 10 ਸਾਲ ਦੀ ਉਮਰ ਦਾ ਜਾਪਦਾ, ਇੰਨਾ ਬਲੀ ਸਰੀਰ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ।
ਹਰ ਗੋਬਿੰਦ ਛੈਲ ਛਬੀਲਾ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਛੈਲ ਛਬੀਲੇ ਸੋਹਣੇ ਰੂਪ ਵਾਲੇ ਹਨ,
ਕਰ ਬਾਲ ਪਲੇ ਕੀ ਲੀਲਾ,
ਬਾਲਪਨੇ ਦੀ ਲੀਲਾ ਕਰਦੇ ਮਹਾਰਾਜ ਛੇਵੇਂ ਪਾਤਸ਼ਾਹ, ਬਾਲ ਲੀਲਾ ਦੇ ਚੋਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਰਦੇ ਮੀਰੀਆਂ ਪੀਰੀਆਂ ਦੇ ਮਾਲਕ।
ਪਦ ਪੰਕਜ ਅੰਗਣ ਦੋਰੇ,
ਮਹਾਰਾਜ ਜੀ ਦੇ ਚਰਨ ਕਮਲਾਂ ਚ ਬੜਾ ਭਾਰੀ ਬਲ ਹੈ, ਬੜੀ ਤੇਜ਼ੀ ਨਾਲ ਦੌੜਦੇ, ਜਦੋਂ ਦੌੜਦੇ ਤੇ ਫੜੇ ਨਹੀਂ ਜਾਂਦੇ, ਅਗੰਮ ਹੋ ਜਾਂਦੇ ਮਹਾਰਾਜ ਜੀ, ਅਪਹੁੰਚ ਹੋ ਜਾਂਦੇ।
ਗਹਿ ਬਾਲਕ ਲੈ ਭਰ ਕੌਰੇ,
ਕਈ ਵਾਰੀ ਕਈ ਬਾਲਕ ਮਹਾਰਾਜ ਜੀ ਨੂੰ ਪਿਛਲੇ ਪਾਸਿਓਂ ਆ ਕੇ ਜਫਾ ਚਾੜ ਲੈਂਦੇ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਨੀ ਤੁਹਾਨੂੰ ਛੱਡਣਾ, ਤੁਸੀਂ ਭੱਜ ਜਾਂਦੇ, ਜੇ ਨੱਠ ਜਾਂਦੇ ਫਿਰ ਸਾਡੇ ਹੱਥ ਨਹੀਂ ਆਉਂਦੇ। ਜਿਹੜੇ ਨਾਲ ਦੇ ਬਾਲਕ ਸਾਥੀ ਮਹਾਰਾਜ ਜੀ ਨੂੰ ਕੋਰੀ ਵਿੱਚ ਲੈ ਲੈਂਦੇ।
ਬਹੁ ਕਰੇ ਭੇਰ ਤਰ ਢਾ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਾਓ ਘੋਲ ਕਰੀਏ, ਕੁਸ਼ਤੀ ਕਰੀਏ। ਗਰੀਬ ਨਵਾਜ ਪਾਤਸ਼ਾਹ ਦਾ ਸਥਾਨ ਹੈ ਖਾਲਸਾ ਜੀ, ਜਿੱਥੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਥਾਨ ਹੈ ਨਾ, ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਗੁਰਦੁਆਰਾ ਮੱਲ ਅਖਾੜਾ ਸਾਹਿਬ। ਉੱਥੇ ਮੱਲਾਂ ਨਾਲ ਮਹਾਰਾਜ ਜੀ ਭੇਡ ਕਰਦੇ ਪੈਂਦੇ, ਖਾਂ ਵਰਗਿਆਂ ਕੋਲੋਂ ਕੁਸ਼ਤੀ ਉੱਥੇ ਕਰਾਉਂਦੇ ਸੀ ਛੇਵੇਂ ਪਾਤਸ਼ਾਹ। ਤੋ ਮਹਾਰਾਜ ਜੀ ਬਚਪਨ ਵਿੱਚ ਹੀ ਕੁਸ਼ਤੀ ਕਰਦੇ, ਪੰਜ ਪੰਜ ਚਾਰ ਚਾਰ ਬਾਲਕਾਂ ਨੂੰ ਇਕੱਠਿਆਂ ਕਰਕੇ ਆਪਣੇ ਨਾਲ ਕੁਸ਼ਤੀ ਕਰਦੇ।
ਜੁਗ ਬਾਹੈ ਔਜ ਨਿਵਾਹੈ,
ਮਹਾਰਾਜ ਜੀ ਦੀਆਂ ਬਾਹਾਂ ਵਿੱਚ ਅਜਾਨ ਬਾਹੂ ਨੇ ਸਤਿਗੁਰੂ ਸੱਚੇ ਪਾਤਸ਼ਾਹ। ਭਾਰੀ ਭੁਜਾਨ ਕੋ ਭਾਰੀ ਭਰੋਸੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਤੁਹਾਡੀਆਂ ਬਲੀ ਬਾਹਾਂ ਤੇ ਮੈਨੂੰ ਬੜਾ ਵੱਡਾ ਭਰੋਸਾ। ਸਿੱਖ ਨੂੰ ਆਪਣੀਆਂ ਬਾਹਾਂ ਤੇ ਭਰੋਸਾ ਨਹੀਂ ਹੁੰਦਾ, ਸਿੱਖ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਗੁਰੂ ਕਲਗੀਧਰ ਦੀਆਂ ਬਾਹਾਂ ਤੇ ਭਰੋਸਾ ਹੈ। ਭਾਰੀ ਭੁਜਾਨ ਕੋ ਭਾਰੀ ਭਰੋਸੋ, ਮਹਾਰਾਜ ਤੁਹਾਡੀਆਂ ਭਾਰੀਆਂ ਬਲਾਂ ਬਲੀਆਂ ਬਾਹਾਂ ਦਾ ਸਾਨੂੰ ਭਰੋਸਾ, ਐਸੇ ਬਲ ਵਾਲੀਆਂ ਬਾਹਾਂ ਨੇ ਸਤਿਗੁਰਾਂ ਦੀਆਂ।
ਬਹੁ ਖੇਲ ਖੇਲ ਰਸ ਰਾਤੇ,
ਕਈ ਤਰ੍ਹਾਂ ਦੀਆਂ ਖੇਡਾਂ ਸਤਿਗੁਰੂ ਜੀ ਖੇਡਦੇ, ਕਦੇ ਸੂਚੀ ਖੇਡ ਹੁੰਦੀ ਇੱਕ, ਜਿਵੇਂ ਅੱਜ ਕੱਲ ਕਬੱਡੀ ਵਗੈਰਾ ਖੇਡਦੇ, ਹੁਣ ਤਾਂ ਉਹ ਵੀ ਨੀ, ਨਗਰਾਂ ਪਿੰਡਾਂ ਵਿੱਚ ਸਮਾਪਤ ਹੋ ਗਈਆਂ ਇੱਦਾਂ ਦੀਆਂ ਖੇਡਾਂ, ਬੱਚੇ ਮੋਬਾਈਲਾਂ 'ਚ ਹੀ ਸਾਰੀਆਂ ਖੇਡਾਂ ਖੇਡਦੇ ਅੱਜ ਕੱਲ, ਉਹਦੇ ਵਿੱਚ ਹੀ ਕਬੱਡੀ ਖੇਡੀ ਜਾਂਦੇ, ਮੋਬਾਈਲ 'ਚ ਹੀ ਖੋ ਖੋ ਖੇਡੀ ਜਾਂਦੇ ਨੇ, ਮੋਬਾਈਲ 'ਚ ਹੀ ਸਾਰੇ ਜਿੰਨੀਆਂ ਖੇਡਾਂ ਉਹਨਾਂ ਵਿੱਚ ਹੀ ਆ ਗਈਆਂ, ਕਦੇ ਸਰੀਰਾਂ ਵਿੱਚ ਉਹ ਸੱਤ ਨਹੀਂ ਰਿਹਾ ਜੋ ਪਹਿਲਾਂ ਸੀ। ਤੋ ਮਹਾਰਾਜ ਸੱਚੀ ਪਾਤਸ਼ਾਹ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ, ਪਕੜਨ ਪਕੜਾਈ ਹੁੰਦੀ, ਅੱਗੇ ਇੱਕ ਬੱਚਾ ਦੌੜਦਾ ਬਾਕੀ ਉਹਨੂੰ ਪਿੱਛੇ ਕਰਕੇ ਫੜਦੇ, ਕੋਈ ਲੁੱਕਣ ਮਿੱਚੀ ਖੇਡਦੇ, ਏਦਾਂ ਦੀਆਂ ਕਿਤਨੀਆਂ ਖੇਡਾਂ ਉਹ ਮਹਾਰਾਜ ਜੀ ਖੇਡਦੇ ਹਨ।
ਕਰ ਚਰਨ ਕਮਲ ਜਨ ਰਾਤੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਜਿਹੜੇ ਮਹਾਰਾਜ ਜੀ ਦੇ ਜਨ ਨੇ ਉਹ ਰੰਗੇ ਹੋਏ ਨੇ।
ਇਮ ਖੇਲਤ ਪਿਤ ਢਿਗ ਆਵੇ,
ਕਦੇ ਕਦੇ ਖੇਡਦਿਆਂ ਖੇਡਦਿਆਂ ਮਹਾਰਾਜ ਆਪਣੇ ਪਿਤਾ ਗੁਰਦੇਵ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਆਉਂਦੇ ਹਨ।
ਸਭ ਸਭਾ ਮੋਦ ਉਪਜਾਵੇ,
ਮਹਾਰਾਜ ਜੀ ਦੀ ਪੰਜਵੇਂ ਪਾਤਸ਼ਾਹ ਦੀ ਸਭਾ ਲੱਗੀ ਹੋਣੀ, ਜਦੋਂ ਖੇਡਦਿਆਂ ਛੇਵੇਂ ਪਾਤਸ਼ਾਹ ਨੇ ਆਉਣਾ, ਸਾਰੀ ਸੰਗਤ ਨੇ ਜਿਵੇਂ ਆਪ ਜੀ ਬੈਠੇ ਹੋਏ ਏਦਾਂ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਣਾ, ਛੇਵੇਂ ਪਾਤਸ਼ਾਹ ਨੇ ਖੇਡਦੇ ਖੇਡਦੇ ਆਉਣਾ, ਸਾਰੀ ਸੰਗਤ ਨੇ ਦਰਸ਼ਨ ਕਰਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ, ਸਾਰਿਆਂ ਅੰਦਰ ਬੜੀ ਖੁਸ਼ੀ ਹੋਣੀ, ਬੜਾ ਹੀ ਆਨੰਦ ਵਰਤਣਾ।
ਪਿਖ ਲੱਛਣ ਅੰਗ ਵਿਸਾਲਾ,
ਮਹਾਰਾਜ ਜੀ ਦੇ ਸਰੀਰ ਦੇ ਅੰਗਾਂ ਦੇ ਜਿਹੜੇ ਚਿਹਨ ਨੇ ਉਹ ਵੇਖਦੇ ਹੈ, ਵਿਸ਼ਾਲ ਅੰਗ ਨੇ, ਮਹਾਰਾਜ ਜੀ ਦੀਆਂ ਬਾਹਾਂ ਬੜੀਆਂ ਬਲਵਾਨ ਹਨ।
ਗੁਰ ਭਾਰੋ ਹੋਏ ਕਿਰਪਾਲਾ,
ਸਾਰੇ ਸਿੱਖ ਸਾਰੀ ਸੰਗਤ ਕਹਿੰਦੀ ਭਾਰੇ ਗੁਰੂ ਹੋਣਗੇ, ਬੜੇ ਕਿਰਪਾਲੂ ਹੋਣਗੇ, ਬੜੇ ਬਲੀ ਗੁਰਦੇਵ ਹੋਣਗੇ, ਬੜੇ ਬਲੀ ਹੋਣਗੇ। ਮਹਾਰਾਜ ਜੀ ਨੂੰ ਛੋਟੇ ਹੁੰਦਿਆਂ ਵੇਖ ਕੇ ਹੀ ਨਾ ਦਰਸ਼ਨ ਬਾਲ ਰੂਪ ਵਿੱਚ ਹੀ ਕਰਕੇ, ਜਿਹੜੇ ਨਾਮ ਰਸੀਏ ਸਿੱਖ ਉਹ ਕਹਿੰਦੇ ਬੜੇ ਬਲੀ ਸਤਿਗੁਰੂ ਹੋਣਗੇ। ਖਾਲਸਾ ਜੀ, ਅੱਗੇ ਕਥਾ ਆਵੇਗੀ ਛੇਵੇਂ ਪਾਤਸ਼ਾਹ ਦੇ ਬਲ ਦੀ। ਇਹਨਾਂ ਬਲ ਮਹਾਰਾਜ ਸਤਿਗੁਰਾਂ ਦੇ ਸਰੀਰ ਵਿੱਚ ਮਾਨਵੀ ਲੀਲਾ ਹੈ, ਉਦਾਂ ਤਾਂ ਸਤਿਗੁਰਾਂ ਦੇ ਬਲ ਦੀ ਕੋਈ ਸੀਮਾ ਥੋੜੀ ਹੈ, ਹੱਦ ਥੋੜੀ ਹੈ, ਪਰ ਮਾਨਵੀ ਸਰੀਰ ਚ ਵਰਤਦਿਆਂ ਸਰੀਰ ਇੰਨਾ ਕਮਾਇਆ ਮਹਾਰਾਜ ਜੀ ਨੇ ਇੰਨਾ ਬਲ ਕਿ ਪੈਂਦੇ ਖਾਂ ਲੋਹੇ ਦੀ ਢਾਲ ਫੜ ਕੇ ਕਾਗਜ਼ ਵਾਂਗੂ ਪਾੜ ਦਿੰਦਾ ਸੀ। ਲੋਹੇ ਦੀ ਢਾਲ ਫੜਦੀ ਜਿਵੇਂ ਕਾਗਜ਼ ਪਾੜੀ ਦਾ, ਇੱਦਾਂ ਪਾੜ ਦੇਣੀ। ਫਿਰ ਭਿੜਦੇ ਸਾਨ ਭਿੜਦੇ ਹੋਣੇ ਉਹਨਾਂ ਦੇ ਸਿੰਘ, ਹਾਲਾਂਕਿ ਸਾਨ ਭਿੜਦਿਆਂ ਦੇ ਵਿੱਚ ਕਹਾਵਤ ਹੈ ਵੀ ਸਾਨਾਂ ਦੇ ਭੇੜ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਬੜਾ ਭੈੜਾ ਭਿੜਦੇ ਆ ਸਾਨ, ਜਦੋਂ ਭਿੜਦੇ ਆ ਨਾ ਆਪਸ 'ਚ ਬਹੁਤ ਭੈੜੀ ਲੜਾਈ ਕਰਦੇ, ਤੇ ਉਹਨਾਂ ਦੇ ਸਿਰ ਖੋਲੇ ਨਹੀਂ ਜਾਂਦੇ, ਸਿਰ ਨਾਲ ਸਿਰ ਜੋੜ ਛੱਡਦੇ, ਕਈ ਵਾਰੀ ਸਿੰਘ ਫਸ ਜਾਂਦੇ ਵਿੱਚ ਸਾਨਾਂ ਦੇ ਭਿੜਦਿਆਂ। ਤੇ ਪੈਂਦੇ ਖਾਂ ਨੇ ਦੋਹਾਂ ਸਾਨਾਂ ਦੇ ਸਿੰਘਾਂ ਤੋਂ ਪਕੜ ਕੇ ਬਲ ਨਾਲ ਧੀਕ ਕੇ ਧੂ ਕੇ ਪਰੇ ਸੁੱਟਣਾ ਉਹਨਾਂ ਨੂੰ, ਹੱਥ ਵਿੱਚ ਮੋਹਰ ਫੜਨੀ ਜਿਵੇਂ ਰੁਪਈਆ ਵਗੈਰਾ ਹੁੰਦਾ, ਉਹਦੇ ਤੇ ਹਰਫ ਲਿਖੇ ਹੁੰਦੇ ਨਾ ਅੱਖਰ, ਉਹ ਏਦਾਂ ਚੁਟਕੀ ਦੇ ਲੈਣੇ ਅੰਗੂਠੇ ਨਾਲ ਏਦਾਂ ਕਰਨਾ, ਤੇ ਕਿੰਨਾ ਬਲ ਹੋਵੇਗਾ ਉਹਦੀਆਂ ਬਾਹਾਂ ਚ, ਉਹ ਅੱਖਰ ਹੀ ਮਿਟੇ ਦੇਣੇ ਪੈਂਦੇ ਖਾਂ ਨੇ। ਫਿਰ ਪਹਿਲਵਾਨਾਂ ਨਾਲ ਭਿੜਨਾ, ਬੜੇ ਬੜੇ ਮੱਲ ਉਹਨਾਂ ਨਾਲ ਜ਼ੋਰ ਲਾਉਣਾ, ਗੁਰਦੁਆਰਾ ਮੱਲ ਅਖਾੜਾ ਸਾਹਿਬ, ਉਹ ਸਾਰੇ ਭਲਵਾਨ ਹਰਾ ਦੇਣੇ। ਫਿਰ ਛੇਵੇਂ ਪਾਤਸ਼ਾਹ ਨੇ ਕਮਰ ਕਸਾ ਕਰਕੇ ਆ ਜਾਣਾ, ਕਹਿਣਾ ਆਪ ਪੈਂਦਿਆ ਫਿਰ ਆਪਾਂ ਵੀ ਜ਼ੋਰ ਅਜਮੈਸ਼ ਕਰੀਏ, ਦੋ ਹੱਥ ਕਰੀਏ। ਸਤਿਗੁਰੂ ਜੀ ਨੇ ਜਦੋਂ ਆ ਕੇ ਦੋ ਹੱਥ ਲਾਣੇ, ਪਲਾਂ ਦੇ ਵਿੱਚ ਹੀ ਮਹਾਰਾਜ ਜੀ ਨੇ ਪਟਕੀਰ ਕੇ ਪੈਂਦੇ ਖਾਂ ਨੂੰ ਜ਼ਮੀਨ ਤੇ ਸੁੱਟ ਦੇਣਾ। ਇੰਨਾ ਬਲ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ
ਸਤ ਸ੍ਰੀ ਅਕਾਲ।
ਦੋ ਦੋ ਸ਼ੇਰ ਮਹਾਰਾਜ ਜੀ ਨੇ ਤਲਵਾਰ ਨਾਲ ਇਕੱਠੇ ਝਟਕੇ, ਮਹਾਰਾਜ ਛੇਵੇਂ ਪਾਤਸ਼ਾਹ ਦੋ ਸ਼ੇਰਾਂ ਦਾ ਸ਼ਿਕਾਰ ਇਕੱਲਿਆਂ ਕੀਤਾ। ਤੂੰ ਮਹਾਰਾਜ ਜੀ ਦੇ ਸਰੀਰ ਦੇ ਬਾਲ ਰੂਪ ਦੇ ਦਰਸ਼ਨ ਕਰਦੀ ਆ ਸੰਗਤ, ਤੇ ਵੇਖ ਕੇ ਨਾ ਦਰਸ਼ਨ ਸਰੀਰ ਦੇ ਕਰਕੇ ਕਹਿੰਦੇ ਬੜੇ ਭਾਰੇ ਗੁਰੂ ਹੋਣਗੇ, ਬੜਾ ਬਲ ਵਾਲਾ ਸਰੀਰ ਹੋਵੇਗਾ ਸਤਿਗੁਰਾਂ ਦਾ।
ਕੋ ਕਹੇ ਸੂਰ ਵੱਡ ਹੋਵੇ,
ਕਈ ਕਹਿੰਦੇ ਸਿੱਖ ਕਹਿੰਦੇ ਬੜੇ ਸੂਰਮੇ ਸਤਿਗੁਰੂ ਹੋਣਗੇ।
ਗਨ ਦੁਸ਼ਟਨ ਕੀ ਜਰ ਖੋਵੇ,
ਇਹ ਦੁਸ਼ਟਾਂ ਦੀਆਂ ਜੜਾਂ ਪੁੱਟ ਦੇਣਗੇ, ਮਲੇਛਾਂ ਦੀਆਂ, ਇਹ ਜਰਵਾਣਿਆਂ ਦੀਆਂ ਜੜਾਂ ਪੁੱਟ ਕੇ ਰੱਖ ਦੇਣਗੇ।
ਕੋ ਕਹੇ ਡੀਲ ਬਲਵਾਨਾ,
ਕੋਈ ਕਹਿੰਦਾ ਇਹਨਾਂ ਦਾ ਸਰੀਰ ਬੜਾ ਡੀਲ ਉੱਚੀ ਲੰਮੀ ਹੋਵੇਗੀ, ਸਰੀਰ ਦੀ ਕੱਦ ਕਾਠੀ ਬੜੀ ਉੱਚੀ ਹੋਵੇਗੀ।
ਕਿਸ ਨਰ ਕੋ ਅਸ ਨਹਿ ਜਾਨਾ,
ਕਹਿੰਦੇ ਜਿੰਨੀ ਡੀਲ ਇਹਨਾਂ ਦੇ ਸਰੀਰ ਦੀ ਹੋਣੀ ਕਿਸੇ ਆਮ ਬੰਦੇ ਦੀ ਉਦੋਂ ਨਜ਼ਰ ਨਹੀਂ ਆਉਣੀ। ਹਾਂਜੀ,
ਭੁਜ ਹੋਏ ਪ੍ਰਲੰਬਤ ਪਾਰੀ,
ਕਹਿੰਦੇ ਵੇਖੋ ਹਾਲੇ 7 ਸਾਲ ਦੀ, 6 7 ਸਾਲ ਦੀ, 8 ਸਾਲ ਦੀ ਆਯੂ ਵਿੱਚ ਹੀ ਬਾਹਾਂ ਕਿੰਨੀਆਂ ਲੰਮੀਆਂ ਨੇ ਇਹਨਾਂ ਦੀਆਂ। ਕਹਿੰਦੇ ਇੰਨੀਆਂ ਲੰਮੀਆਂ ਬਾਹਾਂ ਤਾਂ ਹੁੰਦੀਆਂ ਵੇਖੀਆਂ ਨੀ ਕਦੇ ਕਿਸੇ ਦੀਆਂ, ਗੋਡਿਆਂ ਤੱਕ ਮਹਾਰਾਜ ਜੀ ਦੀਆਂ ਬਾਹਾਂ ਪਲੰਬਦੀਆਂ ਹਨ।
ਉਰ ਆਯੁਤ ਯੁਤ ਬਿਸਤਾਰੀ,
ਕਹਿੰਦੇ ਛਾਤੀ ਵੇਖੋ ਕਿੰਨੀ ਚੌੜੀ ਹੈ, ਪੇਟ ਦੇ ਉੱਤੇ ਤ੍ਰਿਵਲੀ ਬਣੀ ਹੋਈ ਹੈ, ਮੋਢੇ ਉੱਚੇ ਹਨ। ਕਹਿੰਦੇ ਕੈਸਾ ਬਲ ਵਾਲਾ ਸਰੀਰ ਹੈ,
ਸਭ ਦੇਖ ਦੇਖ ਸੁਖ ਪਾਵੇ,
ਜਿਹੜਾ ਵੀ ਦਰਸ਼ਨ ਕਰਦਾ, ਦਰਸ਼ਨ ਕਰਕੇ ਉਹਦਾ ਮਨ ਸੁਖੀ ਹੋ ਜਾਂਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਹੀ ਮਨ ਸੁਖੀ ਹੋ ਜਾਂਦਾ। ਆਹਾ, ਐਸਾ ਸੋਹਣਾ ਦਰਸ਼ਨ ਮਹਾਰਾਜ ਜੀ ਦਾ, ਜਿਹੜਾ ਦਰਸ਼ਨ ਕਰਦਾ, ਦਰਸ਼ਨ ਕਰਦੇ ਹੀ ਉਹਦਾ ਮਨ ਰਾਜੀ ਹੋ ਜਾਂਦਾ, ਸੁਖੀ ਹੋ ਜਾਂਦਾ।
ਇਮ ਸ਼੍ਰੀ ਗੁਰ ਦਿਓਸ ਬਿਤਾਵੇ,
ਕਿਉਂ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਬਤੀਤ ਕਰ ਰਹੇ ਨੇ।
ਨਿਤ ਬਰਦਤ ਡੀਲ ਬਿਸਾਲਾ,
ਨਿਤਾ ਪ੍ਰਤੀ ਮਹਾਰਾਜ ਜੀ ਦੇ ਸਰੀਰ ਦੀ ਡੀਲ ਵੱਧਦੀ ਹੈ, ਜਿਵੇਂ ਜਿਵੇਂ ਉਮਰ ਵੱਧ ਰਹੀ ਹੈ ਤਿਵੇਂ ਤਿਵੇਂ ਸਰੀਰ ਵੱਧ ਰਿਹਾ।
ਵੱਡ ਆਯੁਤ ਸੁੰਦਰ ਪਾਲਾ,
ਮਹਾਰਾਜ ਜੀ ਦਾ ਮੱਥਾ ਬੜਾ ਵੱਡਾ ਤੇ ਚੌੜਾ ਸੀ ਮਹਾਰਾਜ ਛੇਵੇਂ ਪਾਤਸ਼ਾਹ ਦਾ, ਗੁਰਦੇਵ ਦਾ ਜਿਹੜਾ ਮਸਤਕ ਹੈ ਨਾ, ਆਹਾ ਭਾਗਾਂ ਭਰਿਆ ਮਸਤਕ, ਜਿਹਦੇ ਚ ਦੁਨੀਆਂ ਦੇ ਸਾਰੇ ਭਾਗ ਮਿਲੇ ਹੋਏ ਨੇ, ਐਸਾ ਸੋਹਣਾ ਮਸਤਕ, ਚੌੜਾ ਮਸਤਕ ਹੈ।
ਸ਼੍ਰੀ ਅਰਜਨ ਸਭ ਦਿਨ ਮਾਹੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸਾਰਾ ਦਿਨ,
ਤਜ ਆਲਸ ਜਾਮ ਨਿਸਾਹੀ,
ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋ ਜਾਂਦੇ।
ਸੁਚ ਕਿਰਿਆ ਪ੍ਰਾਤ ਹਿਤਕਾਰੀ,
ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਰੀਰ ਦੀ ਕਿਰਿਆ ਆਦਿਕ ਸੋਧਦੇ ਹਨ।
ਹੁਣ ਬੈਠੇ ਆਸਨ ਮਾਰੀ,
ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਆਪਣੇ ਆਸਣ ਤੇ ਬੈਠ ਜਾਂਦੇ ਨੇ।
ਸਥਿਤ ਆਪਣੇ ਸਰੂਪ ਮਜਹਾਰਾ,
ਆਪਣੇ ਨਿਜ ਸਰੂਪ ਵਿੱਚ ਸਤਿਗੁਰੂ ਸਥਿਤ ਹੋ ਜਾਂਦੇ ਪੰਚਮ ਪਾਤਸ਼ਾਹ। ਜਦੋਂ ਅੰਮ੍ਰਿਤ ਵੇਲਾ ਹੁੰਦਾ, ਆਪਣੇ ਨਿਜ ਸਰੂਪ ਵਿੱਚ ਮਹਾਰਾਜ ਜੀ ਟਿਕ ਜਾਂਦੇ, ਸਥਿਤ ਹੋ ਜਾਂਦੇ ਹਨ।
ਮਨ ਰੱਖੇ ਰੋਕ ਉਦਾਰਾ,
ਆਪਣੀਆਂ ਮਨ ਬਿਰਤੀਆਂ ਨੂੰ ਰੋਕਦੇ ਹਨ। ਇਹ ਸਾਨੂੰ ਤਰੀਕਾ ਦੱਸਦੇ ਮਹਾਰਾਜ ਪੰਜਵੇਂ ਪਾਤਸ਼ਾਹ।
ਇੱਕ ਦਿਓਸ ਪ੍ਰਾਤ ਜਬ ਹੋਈ,
ਕਹਿੰਦੇ ਇੱਕ ਦਿਨ ਦਾ ਬਚਨ ਹੈ, ਮਹਾਰਾਜ ਜੀ ਦਾ ਰੋਜ਼ ਦਾ ਹੀ ਨੇਮ ਸੀ ਅੰਮ੍ਰਿਤ ਵੇਲੇ ਦਾ, ਇੱਕ ਦਿਨ ਦਾ ਬਚਨ ਹੈ।
ਉੱਠ ਕਿਰਿਆ ਕਰਤ ਪੇ ਸੋਈ,
ਰੋਜ਼ ਦੇ ਵਾਂਗੂ ਸਤਿਗੁਰੂ ਜੀ ਨੇ ਉੱਠ ਕੇ ਸਰੀਰ ਦੀ ਕਿਰਿਆ ਸੋਧੀ ਹੈ।
ਜਲ ਕੂਪ ਪ੍ਰਥਮ ਇਸ਼ਨਾਨੇ,
ਮਹਾਰਾਜ ਜੀ ਨੇ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ, ਸਰੋਵਰ ਚ ਇਸ਼ਨਾਨ ਕਰਦੇ ਪੰਜਵੇਂ ਪਾਤਸ਼ਾਹ ਰੋਜ਼। ਪਰ ਜਦੋਂ ਸਰੀਰ ਦੀ ਕਿਰਿਆ ਸੋਧਣੀ ਹੁੰਦੀ ਸਵੇਰੇ, ਸਰੀਰ ਦਾ ਮਲ ਮੂਤਰ ਆਦਿਕ ਤਿਆਗ ਕਰਕੇ ਆਉਣਾ, ਫਿਰ ਖੂਹ ਤੇ ਇਸ਼ਨਾਨ ਕਰਨਾ, ਫਿਰ ਸਰੋਵਰ ਚ ਇਸ਼ਨਾਨ ਬਾਅਦ ਵਿੱਚ। ਮਹਾਰਾਜ ਜੀ ਦੇ ਵਜੇ ਨਿਰਮਲ ਹੋਏ ਕਰ ਇਸ਼ਨਾਨਾ, ਨਿਰਮਲ ਹੋਏ ਕਰ, ਪਹਿਲਾਂ ਬਾਹਰ ਜਲ ਨਾਲ ਇਸ਼ਨਾਨ ਕਰਕੇ ਫਿਰ ਸਰੋਵਰ ਚ। ਹਾਂ, ਜੇ ਤੁਸੀਂ ਇਸ਼ਨਾਨ ਕੀਤਾ, ਕੋਈ ਸਰੀਰ ਦੀ ਕਿਰਿਆ ਨਹੀਂ ਕੀਤੀ ਹੋਈ, ਫਿਰ ਭਾਵੇਂ ਜਾ ਕੇ ਸਰੋਵਰ ਚ ਵੀ ਸਿੱਧਾ ਇਸ਼ਨਾਨ ਹੋ ਸਕਦਾ, ਪਰ ਜੇ ਕੋਈ ਸਰੀਰ ਦੀ ਕਿਰਿਆ ਸੋਧੀ ਹੋਈ ਕੀਤੀ ਹੋਈ ਹੈ, फिर इशनान पान करके फिर सरोवर दी पवित्रता का ख्याल आस्था महाराज जी दे पावन स्थान की भावना। हां जी
श्री अमृतसर पुर प्याने
कहते खूह च इशनान करके फिर महाराज अमृत सरोवर च जांदे हन।
सिख ज्ञानी के तिक संगे
कितने ज्ञानवान ज्ञानी सिख ओ महाराज जी दे नाल ही हुंदे पंजवें पातशाह दे।
को सत नाम रत रंगे
ते सच्चे नाम दे रंग विच रत्ते हुए गुरसिख
निस द्योस लगी लिव जीहा
जिन्हां दी रसना ते हर वेले रात दिन परमेश्वर दा भजन रात दे नठे पैर ही अकाल पुरख दे नाल जिन्हां दी सुरत जुड़ी हुई है
प्रभ दर्शन की उर ईहां
जिन्हां अंदर प्रभु दर्शना दी इच्छा केवल परमेश्वर दे मिलन दी जिज्ञासा है
सब सुधा सरोवर मजे
ओ सारे पंजवें पातशाह दे समेत ही श्री अमृतसर सरोवर च इशनान करदे हन।
बहु जन्मन के अग भजे
और कई जन्मां दे पाप भज जांदे है जदो महाराज जी दे पावन सरोवर च इशनान करिए। हर हां नानक कसम लजाए नहाया रामदास सर हर हां नानक कसमल कसमल कहिंदे पापा नू सारे पाप चले जांदे ने हर हां नानक कसम लजाए नहाया रामदास सर गुरु रामदास साहब दे सरोवर च इशनान कीतिया लखां ही पाप दगद हो जांदे रामदास सरोवर नहाते सब उतरे पाप कमाते।
पुन श्री गुर की नशनाना
महाराज पंजवें पातशाह जी ने अमृत सरोवर च इशनान कीता है
गर सूखम बस्त्र महाना
और बड़े सूखम धागे दे बने बस्त्र जेड़ा बरीक जे धागे दे बने शरीर नू सुख देण वाले बस्त्र ओ बस्त्र महाराज जी ने शरीर ते धारण कीते ने।
पग पंकज गमने सुंदर
महाराज गरीब नवाज साहब जी अपने चरणा नाल सहजे सहजे तुरदे जा रहे इशनान करके
हित दर्शन श्री हर मंदर
किथे जा रहे ने दर्शन करन लई किथे दर्शना नू जा रहे ने धन गुरु रामदास साहब सोढ़ी सुल्तान पातशाह दे दरबार सचखंड श्री हरिमंदर साहब दे दर्शना नू जा रहे नाल संगत है सिख ने सब नू नाल लै के श्री दरबार साहब जा रहे ने।
निज पित को कल्प स्थाना
अपने पिता दा स्थान जान दे मन चे धारना के जो ये पावन श्री हरिमंदर है इहदे च गुरु रामदास साहब विराजमान ने यह चौथे पातशाह दा दरबार है ਇਹ ਭਾਵਨਾ ਆਪਣੇ ਮਨ ਚ ਰੱਖ ਕੇ ਪੰਚਮ ਪਾਤਸ਼ਾਹ ਜਾ ਰਹੇ ਨੇ
ਹੋਏ ਨੰਮਰ ਪ੍ਰਣਾਮ ਸੋਠਾਨਾ
ਬੜੇ ਪ੍ਰੇਮ ਨਾਲ ਵਿਨਿਮਰ ਹੋ ਕੇ ਦਰਬਾਰ ਸਾਹਿਬ ਦੇ ਜਦੋਂ ਡਿਉੜੀ ਦੇ ਕੋਲ ਆਏ ਤੇ ਨਮਸਕਾਰ ਕੀਤੀ
ਸ਼੍ਰੀ ਰਾਮਦਾਸ ਧਰ ਧਿਆਨਾ
ਧੰਨ ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਾਰਿਆ। ਖਾਲਸਾ ਜੀ ਆਪ ਜੀ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਨੂੰ ਜਾਂਦੇ ਹੋ ਗੁਰੂ ਕੇ ਮਹਿਲਾਂ ਦੇ ਦਰਸ਼ਨਾਂ ਨੂੰ ਜਦੋਂ ਜਾਓ ਨਾ ਤੇ ਜਦੋਂ ਗੁਰੂ ਕੇ ਮਹਿਲਾਂ ਤੋਂ ਦਰਬਾਰ ਸਾਹਿਬ ਨੂੰ ਆਓ ਚਾਹੇ ਉਧਰ ਨੂੰ ਜਾਓ ਗੁਰੂ ਕੇ ਮਹਿਲਾਂ ਨੂੰ ਰਸਤੇ ਚ ਇੱਕ ਸਥਾਨ ਹੈ ਗੁਰਦੁਆਰਾ ਡਿਉੜੀ ਸਾਹਿਬ ਦਰਸ਼ਨੀ ਡਿਉੜੀ ਉੱਥੇ ਪੁਰਾਣੀ ਬਣੀ ਹੋਈ ਜਦੋਂ ਮਹਾਰਾਜ ਜੀ ਮਹਿਲਾਂ ਚੋਂ ਆਉਂਦੇ ਸਨ ਨਾ ਪੰਜਵੇਂ ਪਾਤਸ਼ਾਹ ਉੱਥੇ ਤਾਂ ਹੀ ਘੋੜੇ ਤੇ ਜਾਂ ਪਾਲਕੀ ਚ ਬਹਿ ਕੇ ਆਉਂਦੇ ਉੱਥੇ ਡਿਉੜੀ ਕੋਲ ਆ ਕੇ ਮਹਾਰਾਜ ਜੀ ਨੇ ਆਪਣਾ ਜੋੜਾ ਲਾ ਦੇਣਾ ਸਤਿਗੁਰਾਂ ਤੇ ਜੋੜਾ ਲਾ ਕੇ ਫਿਰ ਮੇਰੇ ਪਾਤਸ਼ਾਹ ਉੱਥੋਂ ਨੰਗੇ ਪੈਰ ਉੱਥੋਂ ਮੱਥਾ ਟੇਕਣਾ ਫਿਰ ਨੰਗੇ ਪੈਰੀ ਕਿਉਂਕਿ ਉਦੋਂ ਸੰਘਣੇ ਬਾਜ਼ਾਰ ਨਹੀਂ ਸਨ ਦੂਰ ਤਾਂ ਹੀ ਮਹਾਰਾਜ ਜੀ ਦੇ ਦਰਬਾਰ ਦੇ ਦਰਸ਼ਨ ਹੁੰਦੇ ਸਨ ਉੱਥੋਂ ਮੱਥਾ ਟੇਕਣਾ ਫਿਰ ਦਰਬਾਰ ਸਾਹਿਬ ਵੱਲ ਆਉਣਾ ਨੰਗੇ ਪੈਰੀ ਇੰਨੀ ਭਾਵਨਾ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਕਹਿੰਦੇ ਆਏ ਦੇ ਇਸ਼ਨਾਨ ਕਰਕੇ ਇਸ਼ਨਾਨ ਕਰਦਿਆਂ ਗਰੀਬ ਨਵਾਜ ਜੀ ਨੇ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਾਰ ਕੇ ਨਮਸਕਾਰ ਕੀਤੀ
ਪੁੱਲ ਕਾਵਲ ਦੇਹੇ ਮਹਾਨਾ
ਆਹਾ ਸਤਿਗੁਰੂ ਪੰਜਵੇਂ ਪਾਤਸ਼ਾਹ ਜਿੰਨੇ ਪ੍ਰੇਮ ਚ ਭਿੱਜੇ ਨੇ ਗੁਰੂ ਰਾਮਦਾਸ ਸਾਹਿਬ ਦੇ ਕਿ ਮਹਾਰਾਜ ਚੌਥੇ ਪਾਤਸ਼ਾਹ ਦੇ ਪ੍ਰੇਮ ਚ ਭਿੱਜਿਆਂ ਦੀਆਂ ਕਹਿੰਦੇ ਸਰੀਰ ਦੇ ਰੋਮ ਰੋਮ ਖਿੜਿਆ ਹੋਇਆ ਪੁੱਲ ਕਾਵਲ ਦਾ ਮਤਲਬ ਹੈ ਵੀ ਸਰੀਰ ਦੇ ਰੋਮਾਂ ਚ ਖਿੜੇ ਹੋਏ ਗੁਰੂ ਰਾਮਦਾਸ ਸਾਹਿਬ ਦੀ ਇੰਨੀ ਯਾਦ ਅੱਜ ਹਿਰਦੇ ਚ ਬੜੀ ਹੈ
ਜਲ ਭਰਿਓ ਬਿਲੋਚਨ ਬੀਚਾ
ਮਹਾਰਾਜ ਚੌਥੇ ਪਾਤਸ਼ਾਹ ਨੂੰ ਯਾਦ ਕਿਆ ਕਰਦਿਆਂ ਪੰਜਵੇਂ ਪਾਤਸ਼ਾਹ ਦੇ ਨੇਤਰ ਸਜਲ ਹੋ ਗਏ ਗੁਰੂ ਪੰਚਮ ਪਾਤਸ਼ਾਹ ਦੇ ਨੇਤਰਾਂ ਚੋਂ ਨੀਰ ਵਹਿਣ ਲੱਗ ਪਿਆ ਪਿਤਾ ਗੁਰਦੇਵ ਨੂੰ ਧਿਆਨ ਵਿੱਚ ਲਿਆਂਦਾ ਉਹਨਾਂ ਦੇ ਧਿਆਨ ਦੇ ਦਰਸ਼ਨ ਕਰਦਿਆਂ ਵੈਰਾਗ ਵਿੱਚ परम प्रेम दे विच ए प्रेम वाले हंजू ने गुरु खालसा जी प्रेम विच महाराज जी दे नेत्र भरे हुए ने पंजवें गुरदेव दे
बह आंसू आनन सीचा
महाराज जी दे नेत्रां चो इना नीर फुहार वह टुरिया के गुरदेव दे मुख मंडल दा जिन्ना दाड़ा सी पंचम पातशाह दा वो नेत्रां दे जल नाल भिज गया चेहरा सारा भिज गया
रुक कंठ ना बोलियो जाई
साहिबां दा कंठ रुक गया है पंजवें पातशाह दा बोल नहीं हुंदा महाराज गुरु अर्जन देव साहब पासों
बड़ प्रेम देहे बिसराई
कहिंदे इन्ना प्रेम जाग गया भी देह भुल गई अपनी शरीर विसर गया प्रेम च महाराज गुरु रामदास साहब जी ही वस रहे हन
चिर केतिक बिखै धर तीरा
कहिंदे कुछ समय बाद फिर धीरज रख के
पर करमा फिरै गहीरा
दरबार साहब दियां जड़ियां छोटियां पर करमा ने ओ कीतियां तो दरबार साहब दे महाराज जी वड्डी परिक्रमा सरोवर दी है छोटी परिक्रमा दरबार साहब दी है तो दरबार साहब दी पहला दा कुछ समा बैठे रे अखा जो नीर बहिंदा रहा दरबार साहब दे विच गुरु रामदास साहब दे ध्यान च फिर हौसला करके उठे धीरज करके ते छोटी परिक्रमा कीती पिछले पासो हर की पौड़ी तो महाराज जी ने जल छकिया
कर चतुर बार हर मंदर
आज चार परिक्रमा कीतिया कदे पहला तीन करदे सी आज प्रेम आया मन च चौथी परिक्रमा भी प्रेम दे विच कीती
बार बैठ बिराजे अंदर
चार परिक्रमा करके फिर दरबार साहब दे अंदर महाराज पंजवें पातशाह जी सज गए
हित केतिक काल दरसाए
कुछ समा बैठे रहे और दर्शन कर दे रहे
पुन उठ कर बाहर आए
कुछ समा बैठ के दर्शन करके फिर महाराज पंजवें पातशाह सचखंड श्री हरिमंदर साहब नमस्कार करके बाहर आए
कर नमो सेतपुर चाले
और नमस्कार करके महाराज जी दे स्थान ते हुण खालसा जी कोई कहे भी उत्थे उदो महाराज गुरु ग्रंथ साहब दे स्वरूप नहीं सन ते नमस्कार नमस्कार गुरु रामदास साहब दे हाजर ही ने उत्थे हर वेले आखो सतनाम
श्री वाहिगुरु
इसे करके त्रिपहरे दी चौंकी हुंदी अमृत वेले कीर्तन हुंदा संगत उदों ही नमस्कार करनी शुरू कर दिंदी ते सतगुरां दा आसन तां है महाराज जी उत्थे ही हाजर ने व्यापक जो हन तो सतगुरु गुरु रामदास साहब दा ध्यान धार के नमस्कार करके पंजवें पातशाह दरबार साहब तो बाहर आए जिहड़ा सरोवर ते पुल बणिआ उस पुल दे रस्त्यों जा रहे ने
दर्शनी जो पोर बिसाले
अगे आए दर्शनी ड्योढ़ी है वड्डी ओ दर्शनी ड्योढ़ी दा जो वड्डा दरवाजा है
तह फिर कर ठांडे होवे कै
उत्थों जदों बाहर आए अकाल तख्त साहब वाले पासे ते दर्शनी ड्योढ़ी दे कोल आ के फिर मुख सामने गुरु रामदास साहब दे दरबार वल करके उत्थे फिर मत्था टेकिया दर्शनी ड्योढ़ी ते नमस्कार कीती
हर मंदर दिशा चितै कै
सचखंड श्री हरिमंदर साहब वल वेख्या दर्शन कीते
कर बंदन प्रेम समेता
बड़े प्रेम नाल नमस्कार कीती बाकी जिन्नी संगत उन्होंने भी प्रणाम कीती
उन सर पर करमा हेता
फिर महाराज जी सरोवर दी परिक्रमा वाले पासे महाराज पंचम पातशाह फिर सरोवर दी परिक्रमा वास्ते चल पए
गुर गमने मंद है मंदे
सरोवर दी परिक्रमा वल पातशाह टुरे जांदे सहजे सहजे बड़े टका नाल सहजे सहजे चरण धरदे महाराज गुरु रामदास साहब दा स्थान है इत्थे किसे प्रकार दा कोई निरादर ना होवे बड़े अदब नाल सहजे सहजे महाराज जी चरण पुटदे ते टुरे जांदे ने
दे दर्शन दास आनंदे
अपने दासां नूं दर्शन दे के आनंद वरता रहे ने महाराज पंजवें पातशाह जेड़ा दर्शन करदा ओदे हिरदे च आनंद वरत जांदा है
जह झूलत दीही निशाना
कहिंदे जिथे निशान साहब झूलदे हन
कर नमो चले अगवाना
उहना निशाना ते नमस्कार कीती नमस्कार करके अगे गए
मुख उत्तर दिश कर जाए
उत्तर दिशा पहाड़ वाला जेड़ा पासा सरोवर दे ਪਹਾੜ ਵਾਲੇ ਪਾਸੇ ਜਾ ਰਹੇ ਹਨ
ਸਿਰ ਬਾਇਬ ਕੌਣ ਨਿਵਾਏ
ਔਰ ਉਥੋਂ ਚਲਦਿਆਂ ਮਹਾਰਾਜ ਜੀ ਸੀਸ ਝੁਕਾਉਂਦੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵੱਲ
ਪੁਨ ਪੂਰਬ ਮੁਖ ਕਰ ਚਾਲੇ
ਉਥੋਂ ਫਿਰ ਪੂਰਬ ਚੜ੍ਹਦੇ ਵਾਲੇ ਪਾਸੇ ਨੂੰ ਚੱਲ ਪਏ
ਸਿੱਖ ਬ੍ਰਿੰਦ ਗਮਨ ਕਰ ਨਾਲੇ
ਬਹੁਤ ਸਾਰੇ ਸਿੱਖ ਸੰਗਤ ਮਹਾਰਾਜ ਜੀ ਦੇ ਨਾਲ ਹੈ
ਤੈਂ ਇੱਕ ਦਿਜ ਦੇਖਿਓ ਐਸਾ
ਜਦੋਂ ਚੜ੍ਹਦੇ ਵਾਲੇ ਪਾਸੇ ਨੂੰ ਗਏ ਨਾ ਸਰੋਵਰ ਦੀ ਪਰਿਕਰਮਾ ਕਰਦੇ ਆ ਉਦੋਂ ਖਾਲਸਾ ਜੀ ਸਰੋਵਰ ਦੇ ਆਲੇ ਦੁਆਲੇ ਸਰੋਵਰ ਦੀ ਪਰਿਕਰਮਾ ਪੱਕੀ ਨਹੀਂ ਸੀ ਇਹ ਸਰੋਵਰ ਦੇ ਪੱਕਿਆਂ ਦੀ ਜਿਹੜੀ ਪਰਿਕਰਮਾ ਹੋਈ ਹੈ ਇਹ ਪੱਕੇ ਕਰਾਉਣ ਦੀ ਪੱਥਰ ਲਾਉਣ ਦੀ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਇਹਦਾ ਵੀ ਇੱਕ ਇਤਿਹਾਸ ਹੈ ਕਲਮਾ ਪੁਰਖਾਂ ਦਾ 200 ਸਾਲਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਸ਼ਹੀਦ ਦਰਬਾਰ ਸਾਹਿਬ ਕੱਲ ਬੜੇ ਵੱਡੇ ਪੱਧਰ ਤੇ ਮਹਾਰਾਜ ਜੀ ਬਾਬਾ ਫੂਲਾ ਸਿੰਘ ਜੀ ਦੇ ਜੋੜ ਮੇਲੇ ਮਨਾਏ ਗਏ 200 ਸਾਲਾ ਕਹਿੰਦੇ ਜਦੋਂ ਮੁਲਤਾਨ ਅੜ ਗਿਆ ਨਾ ਕਿਲਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਗਈ ਰਾਜਾ ਖੜਗ ਸਿੰਘ ਗਿਆ ਉਹਦਾ ਲੜਕਾ ਤੇ 3 ਮਹੀਨੇ ਹੋ ਗਏ ਮੁਲਤਾਨ ਫਤਿਹ ਨਹੀਂ ਸੀ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਫਿਕਰ ਪੈ ਗਿਆ ਵੀ ਫੌਜ ਹੁਣ ਵਾਪਸ ਵੀ ਨਹੀਂ ਸੀ ਆ ਸਕਦੀ ਹੈਜਾ ਫੈਲ ਗਿਆ ਗਰਮੀਆਂ ਦੇ ਦਿਨ ਸੀ ਜੂਨ ਜੁਲਾਈ ਦੇ ਤੇ ਮਹਾਮਾਰੀ ਫੈਲ ਗਈ ਉੱਥੇ ਫੌਜਾਂ ਮਰਨ ਲੱਗੀਆਂ ਰਣਜੀਤ ਸਿੰਘ ਜੀ ਦੇ ਮਨ ਵਿੱਚ ਜਦੋਂ ਵੀ ਕਿਤੇ ਏਦਾਂ ਦੀ ਸਮੱਸਿਆ ਬਣਨੀ ਉਹਨੇ ਸਿੱਧਾ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਆ ਕੇ ਅਰਦਾਸ ਕਰਨੀ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਸਾਹਿਬ ਆਏ ਲਾਹੌਰ ਤੋਂ ਨਮਸਕਾਰ ਕੀਤੀ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਅਰਦਾਸਾ ਕਰਕੇ ਜਿੱਥੇ ਬਾਬਾ ਫੂਲਾ ਸਿੰਘ ਜੀ ਦਾ ਨਿਵਾਸ ਸੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਉੱਥੇ ਗਏ ਉਹਨਾਂ ਨੂੰ ਜਾ ਕੇ ਮਿਲੇ ਨਮਸਕਾਰ ਕੀਤੀ ਤੇ ਬਾਬਾ ਫੂਲਾ ਸਿੰਘ ਜੀ ਨੇ ਮਹਾਂਪੁਰਖਾਂ ਨੇ ਬਚਨ ਕੀਤਾ ਆਖਿਆ ਰਣਜੀਤ ਸਿੰਘ ਚਿਹਰੇ ਦੇ ਉੱਤੇ ਬੜੀ ਚਿੰਤਾ ਜੀ ਨਜ਼ਰ ਆਉਂਦੀ ਕੀ ਗੱਲ ਹੈ ਕਹਿਣ ਲੱਗਾ ਜੀ ਮੁਲਤਾਨ ਫਤਿਹ ਨਹੀਂ ਹੋ ਰਿਹਾ ਤੇ ਮੁਲਤਾਨ ਫਤਿਹ ਨਹੀਂ ਹੋ ਰਿਹਾ 3 ਮਹੀਨੇ ਹੋ ਗਏ ਨੇ ਖਾਲਸੇ ਨੂੰ ਉੱਥੇ ਗਿਆ ਹੋਇਆ ਫੌਜਾਂ ਨੂੰ ਤੇ ਬਾਬਾ ਫੂਲਾ ਸਿੰਘ ਜੀ ਇਹੋ ਜਿਹੇ ਬੇਪਰਵਾਹ ਦੀ ਅਵਸਥਾ ਦੇ ਵਿੱਚ ਰਹਿਣ ਵਾਲੇ ਉਹ ਭੈ ਨਹੀਂ ਸਨ ਮੰਨਦੇ ਸਿਵਾਏ ਅਕਾਲ ਪੁਰਖ ਤੋਂ ਕਿਸੇ ਹੋਰ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਵੇਖ ਕੇ ਕਹਿੰਦੇ ਉਹ ਡੋਗਰਿਆਂ ਦਾ ਪਾਲਕਾ ਹੱਸਦਿਆਂ ਆ ਉਹ ਡੋਗਰਿਆਂ ਦਾ ਪਾਲਕਾ ਤੂੰ ਖਾਲਸੇ ਨੂੰ ਉੱਥੇ ਫਸਾ ਛੱਡਿਆ 3 ਮਹੀਨੇ ਹੋ ਗਏ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਾਨੂੰ ਕਹਿੰਦੇ ਕਿਲਾ ਫਤਿਹ ਹੋਵੇਗਾ ਮੁਲਤਾਨ ਦਾ ਫੌਜਾਂ ਜਾਣਗੀਆਂ ਪਰ ਤੂੰ ਇੱਥੇ ਸਾਡੇ ਕੋਲ ਬਚਨ ਕਰ ਵੀ ਜਦੋਂ ਮੁਲਤਾਨ ਫਤਿਹ ਹੋਵੇਗਾ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਪਰਿਕਰਮਾ ਪੱਕੀ ਕਰਾਉਣੀ ਆ ਪੱਥਰ ਲਵਾਉਣਾ ਤੇ ਕਹਿੰਦੇ ਸ਼ੇਰੇ ਪੰਜਾਬ ਨੇ ਸੀਸ ਝੁਕਾ ਕੇ ਆਖਿਆ ਸਭ ਕੁਝ ਗੁਰੂ ਰਾਮਦਾਸ ਸਾਹਿਬ ਦਾ ਤਾਂ ਹੈ ਮੇਰੇ ਕੋਲ ਉਹਨਾਂ ਦਾ ਹੀ ਤਾਂ ਹੈ ਤੁਸੀਂ ਮੁਲਤਾਨ ਫਤਿਹ ਹੋਵੇ ਨਾ ਹੋਵੇ ਸੇਵਾ ਤਾਂ ਮੈਂ ਕਰਾਂਗਾ ਜ਼ਰੂਰ ਉਦੋਂ ਫਿਰ ਸਰੋਵਰ ਦੀ ਪਰਿਕਰਮਾ ਪੱਕੀ ਹੋਈ ਤੇ ਮੁਲਤਾਨ ਵੀ ਜਾ ਕੇ ਬਾਬਾ ਫੂਲਾ ਸਿੰਘ ਜੀ ਫੌਜਾਂ ਲੈ ਕੇ ਜਦੋਂ ਪਹੁੰਚੇ ਭੰਗੀਆਂ ਦੀ ਤੋਪ ਲੈ ਕੇ ਮੁਲਤਾਨ ਫਤਿਹ ਕੀਤਾ ਪਰ ਗੁਰੂ ਸਾਹਿਬ ਜੀ ਦੇ ਸਮੇਂ ਬਹੁਤ ਲੰਮੇ ਸਮੇਂ ਤੱਕ ਸਰੋਵਰ ਦੇ ਆਲੇ ਦੁਆਲੇ ਬੇਰੀਆਂ ਦੇ ਝੁੰਡ ਖਾਲੀ ਥਾਂ ਹੀ ਹੁੰਦਾ ਸੀ ਤੇ 5ਵੇਂ ਪਾਤਸ਼ਾਹ ਜਦੋਂ ਗਏ ਹੈ ਸਰੋਵਰ ਤਾਂ ਪੱਕਾ ਸੀ ਪਰ ਪਰਿਕਰਮਾ ਨਹੀਂ ਸੀ ਪੱਕੀ ਤੋ ਮਹਾਰਾਜ ਜੀ ਨੇ ਵੇਖਿਆ ਵੀ ਪਰਿਕਰਮਾ ਵਿੱਚ ਦੂਰ ਤਾਂ ਹੀ ਖਾਲੀ ਜਗ੍ਹਾ ਹੀ ਸੀ ਜੰਗਲ ਹੀ ਸੀ ਤੇ ਉੱਥੇ ਇੱਕ ਪੰਡਿਤ ਬੈਠਾ ਪਰਿਕਰਮਾ ਚ ਹਾਂਜੀ
ਸਰ ਸੁਦਾ ਤੀਰ ਪਰ ਬੈਸਾ
ਸਰੋਵਰ ਦੇ ਕੰਢੇ ਅੰਮ੍ਰਿਤਸਰ ਸਰੋਵਰ ਦੇ ਕੰਢੇ ਤੇ ਇੱਕ ਪਾਸੇ ਖੁੰਜੇ ਚ ਥੋੜਾ ਜਿਹਾ ਪਾਸੇ ਹਟਮਾ ਬੈਠਾ ਹੋਇਆ
ਧਰਿਆ ਗਏ ਸਾਲ ਗ੍ਰਾਮੂ
ਪੰਡਿਤ ਨੇ ਕੀ ਕੀਤਾ ਵੀ ਆਪਣੇ ਸਾਹਮਣੇ ਸਾਲ ਗ੍ਰਾਮ ਠਾਕੁਰ ਜੀ ਰੱਖੇ ਹੋਏ ਨੇ ਉਹਨੂੰ ਇਹ ਠਾਕੁਰ ਜੀ ਜਾਣ ਕੇ ਮੰਨਦੇ ਗੰਢਕਾ ਨਦੀ ਚੋਂ ਇੱਕ ਪੱਥਰ ਨਿਕਲਦਾ ਕਾਲੇ ਰੰਗ ਦਾ ਉਹਨੂੰ ਸਾਲ ਗ੍ਰਾਮ ਕਹਿ ਕੇ ਪੂਜਦੇ ਉਹਦੀ ਪੂਜਾ ਕਰਦੇ ਇਹਨਾਂ ਦੀ ਆਸਥਾ ਹੈ ਕਹਿੰਦੇ ਉਹ ਸਾਲ ਗ੍ਰਾਮ ਇੱਕ ਚੌਂਕੀ ਦੇ ਉੱਤੇ ਰੱਖ ਕੇ ਤੇ ਪੰਡਿਤ ਜੀ ਬੈਠੇ ਹੋਏ ਨੇ
ਬਹੁ ਭਾਂਤ ਕਰਤ ਪ੍ਰਣਾਮੂ
ਕਈ ਵਾਰ ਪ੍ਰਣਾਮ ਕਰਦੇ ਉਸ ਸਾਲ ਗ੍ਰਾਮ ਨੂੰ ਕਿਉਂਕਿ ਖਾਲੀ ਜਗ੍ਹਾ ਸੀ ਆਲੇ ਦੁਆਲੇ ਤੇ ਖੁੱਲਾ ਥਾਂ ਸੀ ਦੂਰ ਪਾਸੇ ਬੈਠਾ ਹੋਇਆ ਤੇ ਨਮਸਕਾਰ ਕਰੀ ਜਾਂਦਾ ਪ੍ਰਣਾਮ ਕਰੀ ਜਾਂਦਾ ਸਾਲ ਗ੍ਰਾਮ ਜੀ ਨੂੰ
ਘਸ ਚੰਦਨ ਕੋਚਰ ਚਾਨਾ
ਉਹ ਚੰਦਨ ਘਸਿਆ ਹੋਇਆ ਉਹਨੇ ਉਹ ਘਸ ਕੇ ਚੰਦਨ ਉਹਦੇ ਛਿੱਟੇ ਮਾਰਦਾ ਚਰਚਣ ਕਰਦਾ
ਇੱਕ ਘੰਟਾ ਧਰਿਓ ਮਹਾਨਾ
ਇੱਕ ਘੰਟੀ ਹੱਥ ਚ ਫੜੀ ਹੋਈ ਆ ਉਹ ਵਜਾਉਂਦਾ
ਪਾਟੰਬਰ ਉਪਰ ਪੀਤਾ
ਪੀਲੇ ਰੰਗ ਦੇ ਕੱਪੜੇ ਪਾਏ ਹੋਏ ਨੇ
ਤਿਜ ਬੈਠੇ ਉਹ ਥਿਤ ਨਹਿ ਚੀਤਾ
ਪੰਡਿਤ ਤਾਂ ਬੈਠਾ ਪਰ ਚਿਤ ਨੀ ਬੈਠਾ ਹੋਇਆ ਉਹਦਾ ਆਖੋ ਸੱਤ ਦਾ
ਸ੍ਰੀ ਵਾਹਿਗੁਰੂ
ਆਪ ਬੈਠਾ ਪਰ ਮਨ ਨੀ ਬੈਠਾ ਸਰੀਰ ਉਹਦਾ ਬੈਠਾ ਉੱਥੇ ਪਰ ਮਨ ਨੀ ਹੈ ਉੱਥੇ
ਘਰ ਕਾਰਜ ਚਿਤਵ ਅਨੇਕਾ
ਸਰੀਰ ਉੱਥੇ ਬੈਠਾ ਮਨ ਕਈ ਤਰ੍ਹਾਂ ਦੇ ਘਰਾਂ ਦੇ ਕੰਮ ਚੇਤੇ ਕਰੀ ਜਾਂਦਾ ਆਪਾਂ ਵੀ ਇੱਥੇ ਸਰੀਰ ਕਰਕੇ ਬਹੁਤੇ ਬੈਠੇ ਆ ਪਰ ਜਰੂਰੀ ਤਾਂ ਨੀ ਵੀ ਸਾਰਿਆਂ ਦੇ ਮਨ ਇੱਥੇ ਹੋਣ ਥੋੜਾ ਜਿਹਾ ਸਮਾਂ ਕਥਾ ਵਿੱਚ ਵੀ ਕਦੇ ਮਨ ਲੱਗ ਜਾਂਦਾ ਹੈ ਨਾਲ ਪਿੱਛੇ ਘਰ ਦਾ ਵੀ ਕੋਈ ਨਾ ਕੋਈ ਮਾਈਆਂ ਬੀਬੀਆਂ ਭਰਾਵਾਂ ਵੀ ਇਹਨਾਂ ਨੂੰ ਵੀ ਕੰਮ ਚੇਤੇ ਆ ਹੀ ਜਾਂਦਾ ਵੀ ਆਹ ਕੰਮ ਜਾ ਕੇ ਕਰਦੇ ਆ ਇੱਥੇ ਬੈਠਿਆਂ ਸਗੋਂ ਕਈ ਵਾਰੀ ਜ਼ਿਆਦਾ ਜਦੋਂ ਪਾਠ ਕਰਨ ਬਹਿ ਜਾਓ ਨਿਤਨੇਮ ਕਰਨ ਬਹਿ ਜਾਓ ਜਿਹੜਾ ਕੰਮ ਪਹਿਲਾਂ ਯਾਦ ਨਹੀਂ ਹੁੰਦਾ ਉਦੋਂ ਆ ਜਾਂਦਾ ਉਦੋਂ ਚੇਤੇ ਆ ਜਾਂਦਾ ਵੀ ਆਹ ਕੰਮ ਕਰਨਾ ਸੀ ਖਾਲਸਾ ਜੀ ਜਿਹੜਾ ਕੰਮ ਕਰ ਰਿਹਾ ਉਹੀ ਕਰਨਾ ਚਾਹੀਏ ਯਤਨ ਕਰਨਾ ਚਾਹੀਏ ਵੀ ਜਿਹੜਾ ਕਰ ਰਿਹਾ ਉੱਥੇ ਹੀ ਸੁਰਤ ਹੋਵੇ ਸਾਰੀ ਸਾਰਾ ਧਿਆਨ ਉੱਥੇ ਹੀ ਸਾਰੀ ਸ਼ਕਤੀ ਸਾਰੀ ਊਰਜਾ ਉੱਥੇ ਹੀ ਕੇਂਦਰਿਤ ਹੋਵੇ ਤਾਂ ਖੇਡ ਬਣਦੀ ਹੈ ਚਾਹੇ ਕੋਈ ਦੁਨਿਆਵੀ ਕਾਰਜ ਹੈ ਚਾਹੇ ਕੋਈ ਅਧਿਆਤਮਕ ਕਾਰਜ ਹੈ ਪੂਰੇ ਸ਼ਿੱਦਤ ਨਾਲ ਹੀ ਕਰਨਾ ਪੈਂਦਾ ਹਰ ਕਾਰਜ ਹੁਣ ਇਹ ਪੰਡਿਤ ਜੀ ਬੈਠੇ ਪਰ ਮਨ ਨੀ ਬੈਠਾ ਉਹਨਾਂ ਦਾ ਮਨ ਚ ਉਹਨਾਂ ਦੇ ਘਰ ਦੇ ਕੰਮ ਕਾਰ ਚੱਲਦੇ ਨੇ
ਔਰ ਤ੍ਰਿਸ਼ਨਾ ਧਨ ਕੀ ਏਕਾ
ਮਨ ਚ ਕੇਵਲ ਧਨ ਦੀ ਤ੍ਰਿਸ਼ਨਾ ਇਹ ਵੀ ਜਿਹੜਾ ਅਡੰਬਰ ਰਚਿਆ ਹੋਇਆ ਨਾ ਉਹ ਇਸ ਕਰਕੇ ਰਚਿਆ ਵੀ ਇੱਥੇ ਵਾਹਵਾ ਸੰਗਤ ਆਉਂਦੀ ਜਾਂਦੀ ਹੈ ਮੈਨੂੰ ਵੇਖ ਕੇ ਆ ਕੇ ਮੇਰੇ ਕੋਲ ਵੀ ਚੜਾਵਾ ਚੜਾਉਣਗੇ ਸਾਲਗ੍ਰਾਮ ਜੀ ਰੱਖ ਲੈ ਨਾਲ ਵੀ ਪੂਜਾ ਹੋਵੇਗੀ ਹਾਂਜੀ
ਬਡ ਰਚੇ ਪਖੰਡ ਮਜਾਰੀ
ਪਖੰਡ ਰਚਿਆ ਹੋਇਆ ਧਰਮ ਦਾ ਖੰਡਨ ਕਿਤੇ ਨੀ ਗੁਰਦੇਵ ਨੇ ਕੀਤਾ ਕਿਸੇ ਧਰਮ ਦਾ ਸਾਰੇ ਧਰਮ ਸਤਿਕਾਰ ਯੋਗ ਨੇ ਸਾਰੇ ਮਜ਼ਹਬ ਮਤ ਸਤਿਕਾਰ ਯੋਗ ਨੇ ਹਰ ਜਿੱਥੇ ਪਖੰਡ ਆ ਉਹ ਪਖੰਡ ਦਾ ਖੰਡਨ ਕੀਤਾ ਹੁਣ ਜੇ ਕੋਈ ਸਿੱਖ ਕਰੇ ਪਖੰਡ ਤੇ ਪਖੰਡ ਦਾ ਉਹਦੇ ਵੀ ਖੰਡਨ ਹੈ ਇਹ ਥੋੜੀ ਆ ਵੀ ਜੇ ਕੋਈ ਪੰਡਿਤ ਪਖੰਡ ਕਰੇ ਤੇ ਉਹਦਾ ਖੰਡਨ ਹੈ ਜੇ ਸਿੱਖ ਕਰੇ ਤੇ ਚੱਲ ਕੋਈ ਨੀ ਆਪਣਾ ਐਸਾ ਨਹੀਂ ਜੇ ਸਿੱਖ ਕਰੇ ਤੇ ਉਹਦਾ ਵੀ ਖੰਡਨ ਹੈ ਤੂੰ ਕਹਿੰਦੇ ਪੰਡਿਤ ਜੀ ਬੈਠੇ ਪਖੰਡ ਕਰੀ ਜਾਂਦੇ ਤੇ ਪਖੰਡ ਜਿੱਥੇ ਹੁੰਦਾ ਉੱਥੇ ਰੱਬ ਨਹੀਂ ਹੁੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿੱਥੇ ਵਿਖਾਵਾ ਉੱਥੇ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਨੂੰ ਪਾਉਣ ਵਾਲੇ ਤਾਂ ਉਹ ਆਪਣਾ ਆਪ ਹੀ ਲੁਕਾ ਲੈਂਦੇ ਆ ਉਹ ਕਹਿੰਦੇ ਅਸੀਂ ਪ੍ਰਗਟ ਹੀ ਨਹੀਂ ਹੋਣਾ ਸਾਡੀ ਇੱਛਾ ਹੀ ਨਹੀਂ ਹੈ ਕਿਤੇ ਪ੍ਰਗਟ ਹੋਣ ਦੀ ਤੇ ਜਿਨ੍ਹਾਂ ਦੇ ਅੰਦਰ ਕੁਝ ਹੁੰਦਾ ਨਹੀਂ ਉਹ ਪ੍ਰਗਟ ਹੋਣ ਦਾ ਯਤਨ ਕਰਦੇ ਉੱਥੇ ਪਰਮੇਸ਼ਰ ਨਹੀਂ ਹੁੰਦਾ ਹਾਂਜੀ
ਬਕ ਧਿਆਨ ਲਗਾਵਤ ਤਾਰੀ
ਜਿਵੇਂ ਕੋਈ ਬਗਲਾ ਨਹੀਂ ਬੈਠਾ ਹੁੰਦਾ ਧਿਆਨ ਲਾ ਕੇ ਏਦਾਂ ਧਿਆਨ ਲਾ ਕੇ ਬੈਠਾ ਬਗਲੇ ਦਾ ਧਿਆਨ ਕਿਹੜਾ ਕੋਈ ਧਿਆਨ ਹੁੰਦਾ ਹਾਂਜੀ
ਤੇਹ ਪਿਖ ਗੁਰ ਗਏ ਅਗਾਰੀ
ਮਹਾਰਾਜ ਜੀ ਦੀ ਨਿਗਾਹ ਪੈ ਗਈ ਵੀ ਪੰਡਿਤ ਜੀ ਬੈਠੇ ਆ ਇੱਕ ਬੰਨੇ ਤੇ ਸਤਿਗੁਰੂ ਜੀ ਨੇ ਨੀ ਵੇਖਿਆ ਉਹ ਥੋੜੀ ਜਿਹੀ ਨਿਗਾਹ ਵੇਖ ਲਿਆ ਵੀ ਬੈਠਾ ਮਹਾਰਾਜ ਜੀ ਉਹਦੇ ਕੋਲ ਨੀ ਗਏ ਨਾ ਕੋਈ ਉਹਦੇ ਨਾਲ ਜਾ ਕੇ ਗੱਲਬਾਤ ਕੀਤੀ ਪਾਤਸ਼ਾਹ ਆਪਣੀ ਮਸਤੀ ਚ ਪਰਕਰਮਾ ਚ ਸਹਿਜੇ ਸਹਿਜੇ ਜਾ ਰਹੇ ਸਨ ਤੇ ਥੋੜੀ ਜਿਹੀ ਉਹਦੇ ਵੱਲ ਨਿਗਾਹ ਕਰਕੇ ਤੇ ਮਹਾਰਾਜ ਜੀ ਅੱਗੇ ਨੂੰ ਲੰਘ ਗਏ ਗੁਜ਼ਰ ਗਏ
ਤਿਜ ਉਰ ਮਹਿ ਤਬ ਰਿਸ ਤਾਰੀ
ਹੁਣ ਪੰਡਿਤ ਤਾਂ ਬੈਠਾ ਸੀ ਵੀ ਗੁਰੂ ਸਾਹਿਬ ਆਉਂਦੇ ਆ ਵੇਖ ਕੇ ਮੇਰੇ ਵੱਲ ਆਉਣਗੇ ਪੰਡਿਤ ਨੇ ਵੇਖਿਆ ਵੀ ਇਹਦਾ ਆਏ ਹੀ ਨੀ ਮੇਰੇ ਵੱਲ ਵੀ ਮੈਂ ਇੱਥੇ ਚੰਦਨ ਚਰਚਿਆ ਹੋਇਆ ਸੋਹਣੇ ਤਿਲਕ ਲਾ ਕੇ ਬੈਠਾ ਪੀਲੇ ਰੰਗ ਦੇ ਮੈਂ ਕੱਪੜੇ ਪਾਏ ਨੇ ਟੱਲੀ ਮੈਂ ਵਜਾਈ ਜਾਂਦਾ ਬੈਠਾ ਇੱਥੇ ਤੇ ਗੁਰੂ ਸਾਹਿਬ ਆਏ ਨੀ ਇੱਧਰ ਮੇਰੇ ਵੱਲੇ ਬੜਾ ਗੁੱਸੇ ਵਿੱਚ ਆ ਗਿਆ ਰਿਸ ਨਹੀਂ ਹੁੰਦਾ ਰਿਸ ਕਹਿੰਦੇ ਗੁੱਸੇ ਨੂੰ ਗੁੱਸਾ ਜਿਹਾ ਆ ਗਿਆ ਇਹਦੇ ਮਨ ਵਿੱਚ
ਨਹਿ ਠਾਕੁਰ ਦਿਸ਼ ਕਰ ਬੰਦੇ
ਕਿੱਦਾਂ ਦੇ ਗੁਰੂ ਨੇ ਠਾਕੁਰ ਜੀ ਨੂੰ ਮੱਥਾ ਹੀ ਨਹੀਂ ਟੇਕਿਆ ਇਹਨਾਂ ਠਾਕੁਰ ਜੀ ਨੂੰ ਨਮਸਕਾਰ ਹੀ ਨਹੀਂ ਕੀਤੀ ਨਮਸਕਾਰ ਕੀਤੇ ਬਿਨਾਂ ਹੀ ਲੰਘ ਗਏ ਨੇ
ਨਹਿ ਮੂਹੇ ਨਿਮਕੀਨ ਆਨੰਦੇ
ਨਾ ਹੀ ਮੈਨੂੰ ਕੋਈ ਰਾਮ ਸਲਾਮ ਕਹੀ ਆ ਵੀ ਪੰਡਿਤ ਜੀ ਰਾਮ ਰਾਮ ਕੋਈ ਮੇਰੇ ਨਾਲ ਵੀ ਗੱਲਬਾਤ ਨਹੀਂ ਕੀਤੀ
ਹੋਏ ਨਿਕਟ ਗਏ ਪੁੰਨ ਆਗੇ
ਤੇ ਕੋਲ ਹੋ ਕੇ ਫਿਰ ਅੱਗੋਂ ਲੰਘ ਗਏ ਹਨ ਨੇੜੇ ਨਹੀਂ ਆਏ
ਨਿਮ ਸਿੱਖ ਸਕਲ ਸੰਗ ਲਾਗੇ
ਜਿਵੇਂ ਗੁਰੂ ਜੀ ਗਏ ਏਦਾਂ ਸਿੱਖ ਵੀ ਸਾਰੇ ਚਲੇ ਗਏ ਸਿੱਖਾਂ ਵਿੱਚੋਂ ਵੀ ਨੀ ਕੋਈ ਆਇਆ ਉਹ ਵੀ ਨਾਲ ਚਲੇ ਗਏ
ਸਨਮਾਨ ਨਾ ਰੱਖਿਓ ਮੋਰਾ
ਇਹਨਾਂ ਮੇਰਾ ਸਨਮਾਨ ਨੀ ਰੱਖਿਆ ਇਹਨਾਂ ਮੇਰਾ ਸਤਿਕਾਰ ਚਲੋ ਮੇਰਾ ਨੀ ਕਹਿੰਦੇ ਠਾਕੁਰ ਜੀ ਦਾ ਵੀ ਸਨਮਾਨ ਨੀ ਕੀਤਾ ਇਹਨਾਂ ਮੇਰਾ ਸਨਮਾਨ ਨੀ ਰੱਖਿਆ
ਨਹਿ ਦੇਖਿਓ ਠਾਕੁਰ ਓਰਾ
ਨਾ ਹੀ ਠਾਕੁਰ ਜੀ ਵੱਲ ਵੇਖਿਆ ਨਾ ਹੀ ਠਾਕੁਰ ਜੀ ਦੀ ਕੋਈ ਨਮਸਕਾਰ ਕਰਕੇ ਪੂਜਾ ਅਰਚਨਾ ਕੀਤੀ ਹੈ
ਇਮ ਚਿਤਵਤ ਬਿਪਰ ਬਿਸਾਲਾ
ਇਹ ਤਾਂ ਪੰਡਿਤ ਜੀ ਚਿਤ ਵੀ ਜਾਣ ਮਨ ਹੀ ਮਨ ਕ੍ਰਿਝੀ ਜਾਣ ते मन ही मन सोची जान
तपे रिस मतसर ज्वाला
इरदा ईरखा दी अग दे नाल सड़ गया जा यो कह लो भी पंडित जी दे कोई भाग पिछले जागने सी महाराज जी कोल आ गया पर हुण इस वेले मन जेड़ा ईरखा दी अग च सड़ रहा है
पर करमा कर गुर स्वामी
महाराज जी ने एक परकर्मा पूरी कर ली पंजवे पातशाह ने गुरु स्वामी जी ने एक परकर्मा जदो कर ली
तिज उर लख अंतर जामी
अंतरयामी सतगुरु ने जानिया भी पंडित दे मन दे विच ईरखा चल रही है ओदे मन च कई तरह दियां गटियां चल रही भी गुरु साहब आए नहीं ना कोई मत्था टेकिया ना कोई मेरे नाल गलबात कीती भी शंकाग्रस्त हो गया पंडित एदा भी भला करिए सतगुरु जी करदे ही भला ने सब दा सदा ही सतगुरु जी सब दा भला मनाउंदे आ भला ही करदे तो गरीब नवाज पंजवें पातशाह पंडित दा भला करन वास्ते मन च सोचिया भी चलो फिर चलिए दूजी परकर्मा कर दे एक परकर्मा संपूर्ण करके अगे पातशाह कई बार महलां नूं चले जांदे अपने उत्थों ही अकाल तख्त साहब दे लागे रस्ता जांदा महलां नूं गुरु क्या नूं ते पातशाह ने जो दूजी परकर्मा शुरू कर ली
फिर सरवर के चहु ओरा
ते पावन अमृत सरोवर दे चारे पासे विचर दिया
आए दर्शनी पौरा
दर्शनी डोड़ी दे कोल आए
कर बंधन बहरो आए
एक परकर्मा करके पहला दर्शनी डोड़ी दे मथा टेकिया भी परकर्मा संपूर्ण हुई है अज वांगू नहीं सी पुरातन गुर सिख भी परकर्मा करनी है ते सैर करन दे बहाने चलो शुगर शागर थोड़ी बहुती लो हो जू कंट्रोल हो जू नाले सरोवर दी परकर्मा कर लीए मन च यह नहीं होना चाहिए भी शुगर कंट्रोल करन वास्ते जा मोटापा घटाने वास्ते परकर्मा करनी वह आपे घट जाएगा मन च भावना होनी चाहिए आ भी गुरु पातशाह दे पावन सरोवर ने महाराज जी दे पावन दरबार ने सतगुरां दे पावन स्थाना की परकर्मा करनी यह श्रद्धा होनी चाहिए है ना परकर्मा भी करनी है परकर्मा वेले भावना किहो जी होनी चाहिए है ना भावना यह होनी चाहिए है गुरु साहब दे ताल ने गुरु साहब दे सरोवर ने गुरु साहब दे दरबार ने गुरु के निशान ने यह भावना नाल परकर्मा करनी इस इच्छा नाल नहीं के कोई बीमारी जिहड़ी आ उहदी निवृत्ति वास्ते तो खैर गुरु साहब ने बड़े अदब नाल परकर्मा एक संपूर्ण कीती दर्शनी डोड़ी कोल मत्था टेकिया नमस्कार कीती
जह दिजने दंब रचाए
फिर चल के उधर नू आ गए जिथे ओ पंडित जी पखंड करी जांदे सी बैठे
सब सिख दास समुदाया
बहुत सारे सिख महाराज जी दे दास सेवादार पंचम पातशाह जी दे नाल हन
अब लोक्यो बिपर समाया
कहंदे जदों महाराज जी दोबारा आए ते उस पंडित ने वेख्या
गिन तिलक सो द्वादश लाए
बारह तिलक लाए पंडित जी ने शरीर ते बारह तिलक लाए हुए ने
बिच गो मुख हाथ उठाए
हाथ बिच गो मुखी फड़ी हुई है गोमुखी पकड़ के बैठे हुए ने पंडित जी
बड़े आसन तरे डसायो
बड़ा बड़ा आसन थले डाया जेदे ते बैठे ने पंडित जी
जुत संक समाज टिकायो
नाल शंख रखिया होया टली रखी हुई होर जिन्ना साज समाज अपना रखिया होया
गुर बोले पिख तिस्योरी
जदों महाराज जी आ गए कोल ते वेख के सतगुरु जी बोले
कहो बिप्र कहा मत तोरी
महाराज जी कहंदे पंडित जी आए पातशाह उन्हें सोचा संकल्प किया भी मैनू बुलाया ही नहीं इन्होंने पातशाह दोबारा आ गए परकर्मा करके पंडित दे मन दी बुझ के महाराज जी कहंदे पंडित जी की माता है तुहाडा
क्या कल्पत मन में है आई
की मन च कल्पना आई है तुहाडे मन च की सोचदे हो
किम रिस की दशा बसाई
आ किवें इन्ने गुस्से च रिस विच बैठे हुए हो
सुन बिप्र भन्यो अभिमानी
सुन के अभिमानी पंडित सी बोलिया
ठाकुर सेवा ठानी
कहन लगा जी मैं ता ठाकुर जी दी सेवा करी जाना इत्थे बैठा ठाकुर जी दी आराधना कर रहा
पुन दिज बर जन्म हमारा
फिर महाराज मैं पंडित हूं ना मैं ब्राह्मण हाँ ब्राह्मणा दे घरे जमया उच्ची कुल वाला
तिम छत्री बंश तुम्हारा
मैं सुनिया तुसी छत्री हो सोटियां दी बंश बेचो मैं ब्राह्मण उत्तम जाति दा तुसी छत्री हो
चल गए समीप अगारे
छत्री दा धर्म हुंदा ब्राह्मणा दी पूजा करनी जेड़ा छत्री हुंदा ओदा धर्म है ब्राह्मण नूं पूजना ब्राह्मण उहदे लई देवता है ते तुसी छत्री हो तुसी मैनू बुलाया तक नहीं कोलों लंघ गए तुहाडा फर्ज बनदा सी मेरी पूजा करनी मेरा सन्मान करना भी मैं ब्राह्मण हुना तुसी छत्री हो ते तुसी मेरी पूजा नहीं कीती ना कोई मेरा सन्मान कीता
नह हमको बंधन तारे
ना तुसी मैनू नमस्कार कीती है
नह साल ग्राम सो माना
ते ना ही ठाकुर जी दा सामने स्वरूप पिया ना तुसी इना नू मत्था टेकिया
प्रणाम ना निव कर ठाना
के तुसी ना मैनू प्रणाम कीती ना साल ग्राम जी नू कीती है
गुर गादी पर तुम बैसे
तुसी गुर गद्दी दे उत्ते बैठे हो
अभिमान पयो मन तैसे
मैनू लगदा तुहाडे मन च अभिमान आ गया गद्दी ते बहण दा पंडित कहिंदा सतगुरां नू कहिंदा मैनू लगदा तुसी गद्दी ते बह गए गुरता ते ਤਾਂ ਤੁਸੀਂ ਅਭਿਮਾਨੀ ਹੋ ਗਏ ਹੋ
ਸੁਣ ਬੋਲੇ ਗੁਰੂ ਪ੍ਰਵੀਨੂ
ਪ੍ਰਵੀਨ ਸਤਿਗੁਰੂ ਗਰੀਬ ਨਵਾਜ ਪੰਚਮ ਪਾਤਸ਼ਾਹ ਸਾਹਿਬ ਗੁਰਦੇਵ ਜੀ ਬੋਲੇ
ਸ਼ੁਭ ਕਰਮਨ ਤੇ ਤੁਮਹੀਨੂ
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸ਼ੁਭ ਕਰਮਾਂ ਤੋਂ ਤੁਸੀਂ ਹੀਣੇ ਜੇ ਸ਼ੁਭ ਕਰਮਾਂ ਤੋਂ ਤੁਸੀਂ ਖਾਲੀ ਹੋ
ਕਰ ਦੰਭ ਦਿਖਾਵਾ ਸਾਰੋ
ਆਪ ਪਖੰਡ ਕਰਕੇ ਵਿਖਾਵਾ ਕਰਦੇ ਹੋ ਸਾਰਾ
ਨਹ ਸਮਝੈ ਸਾਰ ਅਸਾਰੋ
ਨਾ ਤੁਹਾਨੂੰ ਸਾਰ ਦਾ ਪਤਾ ਹੈ ਨਾ ਅਸਾਰ ਦਾ ਪਤਾ ਹੈ
ਘਰ ਕਾਰਜ ਕੂਰ ਪਸਾਰਾ
ਕਰਦੇ ਜਿਹੜੇ ਝੂਠੇ ਪਸਾਰੇ ਹਨ
ਮਨ ਤਹਾਂ ਫਸਾਏ ਜੰਜਾਰਾ
ਮਨ ਤਾਂ ਤੂੰ ਉੱਥੇ ਆਪਣੇ ਜੰਜਾਲਾਂ ਚ ਉੱਥੇ ਫਸਾਇਆ ਹੋਇਆ
ਇਹ ਠਾਕੁਰ ਸੇਵਾ ਸਾਚੀ
ਇਹ ਠਾਕੁਰ ਜੀ ਦੀ ਸੇਵਾ ਜਿਹੜੀ ਉਹ ਸੱਚੀ ਹੁੰਦੀ ਹੈ
ਤਜ ਦਈ ਨਾ ਮਤ ਮਹਿਰਾਚੀ
ਉਹਨੂੰ ਛੱਡ ਕੇ ਹੋਰ ਘਰਾਂ ਦੇ ਕੰਮਾਂ ਦੇ ਵਿੱਚ ਧੰਦਿਆਂ ਚ ਉਲਝਿਆ ਹੋਇਆ
ਮਨ ਹੋਤ ਜੇ ਠਾਕੁਰ ਮਾਹੀ
ਤੇਰਾ ਜੇ ਮਨ ਇੱਥੇ ਠਾਕੁਰ ਦੀ ਪੂਜਾ ਚ ਹੁੰਦਾ
ਕੰਮ ਕਰ ਤਨਮੋ ਲਖ ਤਾਹੀ
ਤੈਨੂੰ ਭਜਨ ਕਰਦੇ ਨੂੰ ਅਸੀਂ ਨਮਸਕਾਰ ਕਰਦੇ ਰੱਬ ਦੇ ਭਜਨ ਕਰਨ ਵਾਲਿਆਂ ਨੂੰ ਤਾਂ ਅਸੀਂ ਨਮਸਕਾਰ ਕਰਦੇ ਪਰ ਤੇਰਾ ਤਾਂ ਮਨ ਹੈ ਹੀ ਨੀ ਭਜਨ ਚ ਤੂੰ ਤਾਂ ਵਿਖਾਵੇ ਚ ਪਖੰਡ ਚ ਲੱਗਾ ਹੋਇਆ
ਸਭ ਜਾਨ ਪਖੰਡ ਬਿਸਾਲਾ
ਤੇਰਾ ਇਹ ਸਾਰਾ ਪਖੰਡ ਜਾਣ ਕੇ
ਹਮ ਚਲੇ ਗਏ ਤਿਸ ਕਾਲਾ
ਅਸੀਂ ਇਥੋਂ ਤਾਂ ਪਹਿਲਾਂ ਲੰਘ ਕੇ ਚਲੇ ਗਏ ਸੀ
ਸੁਣ ਦਿਜ ਨੇ ਮਨ ਮੇਹ ਜਾਨੀ
ਸੁਣ ਕੇ ਪੰਡਿਤ ਆਪਣੇ ਮਨ ਚ ਸੋਚਦਾ ਹੈ
ਗੁਰ ਪੂਰਨ ਅਜ਼ਮਤ ਵਾਨੀ
ਇਹ ਤਾਂ ਪੂਰਾ ਗੁਰੂ ਹੈ ਅਜ਼ਮਤਵਾਨ ਹੈ ਇਹਨੇ ਤਾਂ ਬੁੱਝ ਲਈ ਮੇਰੇ ਮਨ ਦੀ ਹਾਂਜੀ
ਸਭ ਅੰਤਰ ਕੀ ਲਖ ਲੀਨੀ
ਇਹਨਾਂ ਨੇ ਤਾਂ ਮੇਰੇ ਮਨ ਦੀ ਅੰਦਰ ਦੀ ਜਾਣ ਲਈ ਹੈ
ਅਬ ਬੰਧਨ ਤੋਂ ਨਹਿ ਕੀਨੀ
ਕਹਿੰਦੇ ਹੁਣ ਤਾਂ ਹੀ ਮੈਂ ਇਹਨਾਂ ਨੇ ਬੰਧਨਾ ਨਹੀਂ ਕੀਤੀ
ਇਹ ਕਰ ਹੈ ਮੋਹੇ ਕਲਿਆਨਾ
ਸੋਚਦਾ ਖਬਰੇ ਮੇਰੀ ਭਟਕਣ ਇੱਥੇ ਆ ਕੇ ਮੁੱਕ ਗਈ ਹੈ ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ ਮਹਾਰਾਜ ਹੁਣ ਆ ਗਏ ਆ ਤੁਹਾਡੀ ਚਰਨਾਂ ਦੀ ਸ਼ਰਣ ਮੇਰੀ ਭਟਕਣ ਜਾਪਦਾ ਮੁੱਕ ਗਈ ਆ ਹੁਣ ਇਹ ਉਹੀ ਨੇ ਜੋ ਮੇਰੀ ਕਲਿਆਣ ਕਰਨਗੇ ਮੇਰਾ ਭਲਾ ਕਰਨਗੇ ਮੈਂ ਇਹਨਾਂ ਦਾ ਸਿੱਖ ਹੋ ਜਾਵਾਂ ਗੁਰਦੇਵ ਦੇ ਬਚਨ ਇੰਨਾ ਹੀ ਪਾਤਸ਼ਾਹ ਆਖਿਆ ਤੇਰਾ ਮਨ ਨੀ ਗਾ ਇੱਥੇ ਘਰ ਦੇ ਝੂਠੇ ਧੰਦਿਆਂ ਚ ਲਾਇਆ ਹੋਇਆ ਭਜਨ ਨੀ ਪਿਆ ਕਰਦਾ ਤੂੰ ਵਿਖਾਵਾ ਪਿਆ ਕਰਦਾ ਇਹਨੇ ਬਚਨ ਕਹਿਣ ਦੀ ਦੇਰੀ ਸੀ ਪੰਡਿਤ ਦਾ ਹਿਰਦਾ ਗੁਰਦੇਵ ਦੇ ਚਰਨਾਂ ਦਾ ਗੋਲਾ ਬਣ ਗਿਆ ਪਾਤਸ਼ਾਹ ਸ਼ਬਦ ਉਚਾਰਨ ਕਰ ਰਹੇ ਨੇ ਰਾਮਕਲੀ ਰਾਗ ਦਾ ਸ਼ਬਦ ਆ ਪੰਜਵੇਂ ਪਾਤਸ਼ਾਹ ਦਾ ਮੁਖ ਤੇ ਪੜਤਾ ਟੀਕਾ ਸਹਿਤ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ